ਸਤਿਗੁਰੂ ਮਹਾਰਾਜ ਸਾਹਿਬ ਨੇ 5 ਪੂਰੀਆਂ ਬਾਣੀਆਂ ਪੜ੍ਹੀਆਂ ਹਨ। ਸ੍ਰੀ ਆਨੰਦ ਸਾਹਿਬ 40 ਪੌੜੀਆਂ ਪੂਰਾ ਪੜ੍ਹਨਾ ਹੈ। 100 ਸਾਖੀ 'ਚ ਲਿਖਿਆ ਕਿ 40 ਪੌੜੀਆਂ ਵਾਲਾ ਆਨੰਦ ਸਾਹਿਬ ਮਹਾਰਾਜ ਸਾਹਿਬ ਨੇ ਆਪ ਪੜ੍ਹਿਆ, ਔਰ ਪੁਰਾਤਨ ਪੋਥੀ ਵਿੱਚ ਵੀ ਲਿਖਿਆ ਹੋਇਆ ਕਿ 2.5 ਘੰਟੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਪੜ੍ਹਨ 'ਤੇ ਲਾਏ ਸੀ। ਬੜੇ ਪਿਆਰ ਨਾਲ 5 ਬਾਣੀਆਂ ਮਹਾਰਾਜ ਜੀ ਨੇ ਪੜ੍ਹੀਆਂ। ਉਸ ਵਕਤ ਸਾਧ ਸੰਗਤ ਜੀ ਭਾਈ ਸਾਹਿਬ ਸਿੰਘ ਜੀ ਜੋ 100 ਸਾਖੀ ਦੇ ਲਿਖਾਰੀ ਨੇ, ਬਾਬਾ ਰਾਮ ਕੁਆਇਰ ਜੀ, ਬਾਬਾ ਗੁਰਬਖਸ਼ ਸਿੰਘ ਜਿਨ੍ਹਾਂ ਦਾ ਨਾਮ ਹੈ ਦੇ ਸੇਵਕ, ਉਹਨਾਂ ਲਿਖੀ ਹੈ ਇਹ। ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਗੁਰੂ ਸਾਹਿਬ ਨੇ ਇਹ ਕੌਤਕ ਕਰਕੇ ਖਾਲਸੇ ਪੰਥ ਨੂੰ ਅੰਮ੍ਰਿਤ ਛਕਾਇਆ, ਅੰਮ੍ਰਿਤ ਛਕਾ ਕੇ ਸੁਰਜੀਤ ਕੀਤਾ ਸਾਰਿਆਂ ਨੂੰ, ਅੰਮ੍ਰਿਤ ਛਕਾਉਂਦਿਆਂ ਚਿੜੀ ਅਤੇ ਚਿੜਾ ਆਏ। ਉਸ ਵਕਤ ਮਹਾਰਾਜ ਨੇ ਬਰਤਨ ਵਿੱਚ ਅੰਮ੍ਰਿਤ ਪਾ ਦਿੱਤਾ, ਉਹ ਪੀ ਕੇ ਆਪਸ ਵਿੱਚ ਲੜ ਕੇ ਹੀ ਸਮਾਪਤ ਹੋ ਗਏ ਸੀ ਦੋਨੋਂ ਜਾਣੇ। ਭਾਈ ਗੁਰਬਖਸ਼ ਸਿੰਘ ਨੇ ਲਿਖਿਆ ਕਿ ਮੈਂ ਉਸ ਵਕਤ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੌਤਕ ਦੇਖ ਰਿਹਾ ਸੀ। ਕੌਤਕ ਦੇਖ ਕੇ ਮੈਂ ਮਾਤਾ ਅਜੀਤ ਕੌਰ ਜੀ ਦੇ ਪਾਸ ਭੱਜ ਕੇ ਗਿਆ ਕਿ ਮਾਤਾ ਜੀ, ਸਿੱਖ ਤਾਂ ਇਹੋ ਜਿਹੇ ਹੋਣਗੇ ਜੋ ਲੜ ਕੇ ਆਪਸ 'ਚ ਮਰ ਜਾਇਆ ਕਰਨਗੇ, ਕੋਈ ਯਤਨ ਕਰਨਾ ਚਾਹੀਦਾ ਜਿਸ ਕਰਕੇ ਮੇਲ ਵੀ ਬਣਿਆ ਰਹੇ, ਆਪਸ ਵਿੱਚ ਪਿਆਰ ਬਣਿਆ ਰਹੇ। ਮਾਤਾ ਸਾਹਿਬ ਜੀ ਉਸ ਵਕਤ ਪਤਾਸੇ ਲੈ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਈ ਹੈ। ਮਾਤਾ ਅਜੀਤ ਕੌਰ ਦੇ ਬਚਨ ਕਰਦੇ ਹਾਂ ਆਪਾਂ। ਮਹਾਰਾਜ ਸਾਹਿਬ ਜੀ ਨੇ ਕਿਹਾ, ਚੰਗੇ ਵਕਤ ਆਏ ਹੋ। ਸੋ ਸੂਰਜ ਪ੍ਰਕਾਸ਼ ਦੇ 'ਚ ਦਾਸ ਨੇ ਇਹ ਕਥਾ ਜਦੋਂ ਕੀਤੀ ਸੀ, ਭਲੋ ਭਇਓ ਤੂੰ ਚੱਲ ਆਈ, ਜਦੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ 'ਚ ਕਥਾ ਕੀਤੀ ਸੀ ਇੱਕ ਵਾਰੀ, ਬਈ ਮਾਤਾ ਸਾਹਿਬ ਕੌਰ ਜੀ ਨੇ ਪਤਾਸੇ ਪਾਏ। ਬਹੁਤੇ ਲੋਕਾਂ ਨੂੰ ਤਾਂ ਇਹ ਗਿਆਨ ਹੈ, ਪਰ ਅਸਲ ਵਿੱਚ ਪਤਾਸੇ ਮਾਤਾ ਜੀਤ ਕੌਰ ਜੀ ਨੇ ਪਾਏ ਸੀ। ਮਾਤਾ ਸਾਹਿਬ ਕੌਰ ਦਾ ਡੋਲਾ ਤਾਂ ਉਸ ਤੋਂ ਬਾਅਦ ਆਇਆ ਸੀ। ਇੱਥੇ ਸੰਗਤ ਨੇ, ਕਿਉਂਕਿ ਸਾਡੀ ਸੰਗਤ ਵਿੱਚ ਇਹ ਹੁੰਦਾ ਵੀ ਜਦੋਂ ਇੱਕ ਜਣੇ ਰੌਲਾ ਪਾਇਆ ਫਿਰ ਸਾਰੇ ਬੜਾ ਰੌਲਾ ਪਾਉਂਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਜਿਹੜਾ ਵਿਦਵਾਨ ਬੰਦਾ ਜਾਂ ਪੜ੍ਹਿਆ ਇਹ ਚੀਜ਼ ਨੂੰ, ਉਹਨੇ ਬੜੀ ਖੋਜ ਕੀਤੀ ਹੁੰਦੀ ਹੈ। ਹੁਣ 30 ਸਾਲ ਤੋਂ ਮੈਂ ਇਸੇ ਕੰਮ 'ਚ ਹੀ ਹਾਂ। ਰਾਤ ਦਿਨ ਸੰਗਤ ਨੇ ਬੜਾ ਰੌਲਾ ਪਾਇਆ ਜੀ, ਇਹ ਮਾਤਾ ਸਾਹਿਬ ਕੌਰ ਨੇ ਪਤਾਸੇ ਪਾਏ, ਗਿਆਨੀ ਠਾਕੁਰ ਸਿੰਘ ਨੇ ਜੀਤ ਕੌਰ ਮਾਤਾ ਜੀ ਕਹਿਤਾ। ਕੁਦਰਤੀ ਚੌਥੇ ਕੁ ਦਿਨ ਉਹ ਪ੍ਰਸੰਗ ਸੂਰਜ ਪ੍ਰਕਾਸ਼ ਵਿੱਚ ਆ ਗਿਆ। ਮਾਤਾ ਜੀਤ ਕੌਰ ਜੀ ਨੇ ਪਤਾਸੇ ਪਾਏ, ਮਾਤਾ ਜੀਤੋ ਜੀ ਉਦੋਂ ਨਾਮ ਸੀ। ਫਿਰ ਸਾਰੇ ਮੈਨੂੰ ਕਹਿਣ, ਅੱਛਾ ਸੰਤ ਪਤਾ ਹੀ ਨਹੀਂ ਸੀ ਅੱਜ ਤੱਕ। ਸੋ ਮੈਂ ਸੰਗਤ ਨੂੰ ਬੇਨਤੀ ਕਰਾਂਗਾ, ਜੇ ਨਾ ਪਤਾ ਹੋਵੇ ਨਾ ਤਾਂ ਫਿਰ ਰੌਲਾ ਨਹੀਂ ਪਾਉਣਾ ਚਾਹੀਦਾ ਕਿਸੇ ਵੀ ਗੱਲ ਦਾ। ਹੁਣ ਵੀ ਸੰਗਤ ਆ ਦੇਸ਼ਾਂ ਵਿਦੇਸ਼ਾਂ ਵਿੱਚ ਵੀ, ਇੱਥੇ ਵੀ, ਪੰਜਾਬ ਦੇ ਵਿੱਚ ਵੀ, ਹਿੰਦੁਸਤਾਨ ਭਰ, ਇੰਨਾ ਰੌਲਾ ਪਾਉਂਦੇ ਕਈ ਗੱਲਾਂ ਦਾ। ਇਹਨਾਂ ਵਿਚਾਰਿਆਂ ਨੇ ਤਾਂ ਕਿਹੜਾ ਖੋਜ ਕੀਤੀ, ਨਾ ਤਾਂ ਇਹਨਾਂ ਨੂੰ ਕਿਸੇ ਵੀ ਗੱਲ ਦਾ ਪਤਾ ਹੀ ਹੁੰਦਾ। ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਬਹੁਤ ਸਾਰੀ ਚੀਜ਼ ਦਾ ਹੀ ਪਤਾ ਹੁੰਦਾ। ਇਸ ਕਰਕੇ ਇਹਨਾਂ ਚੀਜ਼ਾਂ ਦਾ ਹਮੇਸ਼ਾ ਸੰਗਤ ਨੇ ਖਿਆਲ ਰੱਖਣਾ। ਠੀਕ ਹੈ, 2-4 ਅੱਖਰ ਤੁਸੀਂ ਕਿਤੇ ਪੜ੍ਹ ਲਏ ਹੋਣੇ ਆ, ਪਰ ਐਂ ਵਿਦਵਾਨ ਬਣ ਕੇ ਨਹੀਂ ਬੈਠ ਜਾਣਾ ਕਿ ਸਾਨੂੰ ਸਾਰਾ ਹੀ ਪਤਾ। ਹੁਣ ਤੱਕ ਅਸੀਂ ਇੰਨਾ ਕੁਛ ਪੜ੍ਹ ਚੁੱਕੇ ਹਾਂ, ਅਸੀਂ ਕਹਿੰਦੇ ਸਾਨੂੰ ਨਹੀਂ ਪਤਾ ਹਾਲੇ ਤੱਕ ਕੁਛ, ਅਤੇ ਤੁਸੀਂ ਜਿਹੜੇ 4 ਕਿਤਾਬਾਂ ਪੜ੍ਹ ਕੇ ਕਹਿ ਦਿੰਦੇ ਹੋ ਸਾਨੂੰ ਸਾਰਾ ਕੁਛ ਹੀ ਪਤਾ। ਇਹ ਨਹੀਂ ਕਦੇ ਕਹਿਣਾ, ਇਸ ਚੀਜ਼ ਨੂੰ ਤਾਂ ਕੋਈ ਸਿੱਖ ਹੀ ਨਹੀਂ ਸਕਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਪਤਾਸੇ ਲੈ ਕੇ ਮਾਤਾ ਜੀ ਤੋਂ ਫਿਰ ਅੰਮ੍ਰਿਤ ਦੇ 'ਚ ਪਾਏ, ਸੋ ਚੰਗਾ ਕਹਿੰਦੇ ਮਿਠਾਸ ਵੀ ਰਹੇਗੀ ਪੰਥ ਵਿੱਚ, ਆਪੋ ਵਿੱਚ ਪਿਆਰ ਵੀ ਹੋਵੇਗਾ। ਜਿੱਥੇ ਯੋਧੇ ਹੋਣਗੇ ਆਪੋ ਵਿੱਚ ਪਿਆਰ ਮੁਹੱਬਤ ਵੀ ਹੋਵੇਗਾ। ਭਾਈ ਕਾਨ ਸਿੰਘ ਨੇ ਮਹਾਨ ਕੋਸ਼ ਵਿੱਚ ਇਉਂ ਲਿਖਿਆ ਕਿ ਦੂਜੇ ਦੇ ਮੋਢੇ 'ਤੇ ਰੱਖ ਕੇ ਇਉਂ ਬੰਦੂਕ ਚਲਾਈ ਹੈ। ਕਹਿੰਦਾ ਕਿ ਭਾਈ ਵਿਵੇਕਾ ਸਿੰਘ ਨੇ ਕਿਹਾ ਕਿ ਜਿਹੜੇ ਮਾਤਾ ਜੀ ਨੇ ਪਤਾਸੇ ਪਾਏ ਹਨ ਕਪੋਲ ਕਲਪਨਾ ਹੈ। ਸੋ ਪਤਾਸੇ ਪਾਉਣ ਦੀ ਬਾਬਤ ਇਸ ਤਰ੍ਹਾਂ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ। ਸੋ ਇਸ ਤਰ੍ਹਾਂ ਕਰਨ ਦੇ ਨਾਲ ਕਿਸੇ ਹੋਰ ਵਿਦਵਾਨ ਸੱਜਣ ਨੇ ਵੀ ਕਿਹਾ ਕਿ ਪਤਾਸੇ ਨਹੀਂ ਪਾਏ, ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਇਹ ਬੁੱਧੀਜੀਵੀ ਜਿਹੜੇ ਨੇ ਥੋੜ੍ਹਾ ਜਿਹਾ ਧਿਆਨ ਰੱਖਣ, ਆਤਮਕ ਤੌਰ 'ਤੇ ਜਦੋਂ ਤੱਕ ਅਵਸਥਾ ਨਹੀਂ ਬਣਦੀ, ਤੀਸਰੀ ਅੱਖ ਨਹੀਂ ਖੁੱਲ੍ਹਦੀ, ਜੋ ਕੁਝ ਹੋਇਆ ਹੁਣ ਤੱਕ, ਜੋ ਕੁਝ ਆਉਣ ਵਾਲੇ ਸਮੇਂ ਵਿੱਚ ਹੋਣਾ, ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੁੰਦੀ ਹੈ ਸਾਧ ਸੰਗਤ ਜੀ, ਉਹਨਾਂ ਨੂੰ ਸਾਰਾ ਕੁਛ ਐਂ ਸਾਖਿਆਤ ਹੀ ਦਿਖਦਾ ਹੁੰਦਾ। ਆਹ ਸਾਡੇ ਕੋਲ ਹੁਣ ਵੀ ਇਹੋ ਜਿਹੇ ਪੰਥ ਵਿੱਚ ਮਹਾਂਪੁਰਖ ਵਿਦਵਾਨ ਕਈ ਚੜ੍ਹਦੀ ਕਲਾ ਵਾਲੇ ਬੈਠੇ ਆ, ਹੁਣ ਵੀ ਬਹੁਤ ਕੁਛ ਸਾਨੂੰ ਦੱਸ ਦਿੰਦੇ ਨੇ ਉਹ। ਸੋ ਇਸ ਕਰਕੇ ਜਿਨ੍ਹਾਂ ਨੇ ਸਾਰਾ ਕੌਤਕ ਹੂਬ ਹੂ ਉਹੀ ਪਿਕਚਰ ਦੇਖ ਲਈ, ਉਹ ਠੀਕ ਹੈ ਕਿ ਅੱਜ ਵੀਡੀਓ ਦਾ ਯੁੱਗ ਹੈ, ਅੱਜ ਸੀਡੀਆਂ ਦਾ ਯੁੱਗ ਹੈ, ਪਰ ਇਹ ਮਸਤਕ ਦੇ ਵਿੱਚ ਜਿਹੜੀ ਫਿਲਮ ਚੱਲਣ ਲੱਗ ਪੈਂਦੀ ਹੈ, ਸਾਰਾ ਕੁਝ ਦਿਖਾਈ ਦਿੰਦੀ ਮੌਕੇ 'ਤੇ ਹੋਇਆ ਕੀ ਸੀ। ਸਤਿਗੁਰੂ ਸਾਹਿਬ ਜੀ ਇਸ ਤਰ੍ਹਾਂ ਅੰਮ੍ਰਿਤ ਬਣਾ ਕੇ ਫਿਰ 5 ਪਿਆਰਾਂ ਨੂੰ ਛਕਾਇਆ ਮਹਾਰਾਜ ਨੇ। ਫਿਰ ਸਤਿਗੁਰੂ ਸਾਹਿਬ ਜੀ ਆਪ ਹੱਥ ਜੋੜ ਕੇ ਖੜ੍ਹੇ ਹੋ ਕੇ ਕਿਹਾ, ਭਾਈ ਜਿਸ ਤਰ੍ਹਾਂ ਅਸੀਂ ਅੰਮ੍ਰਿਤ ਬਣਾ ਕੇ ਤੁਹਾਨੂੰ ਛਕਾਇਆ, ਉਵੇਂ ਸਾਨੂੰ ਵੀ ਛਕਾਓ। ਸੋ ਸਿੰਘਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਜੀ, ਇਹ ਅੰਮ੍ਰਿਤ ਦੀ ਦਾਤ ਤੁਸਾਂ ਨੇ ਸਾਨੂੰ ਸੀਸ ਲੈ ਕੇ ਦਿੱਤੀ ਹੈ, ਤੁਸੀਂ ਸਾਨੂੰ ਮਹਾਰਾਜ ਸਾਹਿਬ ਜੀ ਕੀ ਬਖਸ਼ੋਗੇ? ਮਹਾਰਾਜ ਸਾਹਿਬ ਨੇ ਕਿਹਾ, ਸਰਬੰਸ ਦਾਨ ਦੇਵਾਂਗੇ, ਸਾਰੀ ਬੰਸ ਤੁਹਾਡੇ ਉੱਤੋਂ ਕੁਰਬਾਨ ਕਰਾਂਗੇ, ਦੇਸ਼ ਤੋਂ ਪਿਤਾ ਵਾਰਿਆ, ਮਾਤਾ ਵਾਰਨੀ ਹੈ, ਆਪਣਾ ਆਪ ਵੀ ਕੁਰਬਾਨ ਕਰਾਂਗੇ। ਆਪਾਂ ਵਾਰਾਂਗੇ ਚਾਰੇ ਸਾਹਿਬਜ਼ਾਦੇ ਵੀ ਤੁਹਾਡੀ ਰੱਖਿਆ ਵਾਸਤੇ, ਤੁਹਾਡੇ ਉੱਤੋਂ ਦੀ ਸ਼ਹੀਦ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਰਿਵਾਰ ਦੀਆਂ ਸਾਧ ਸੰਗਤ ਬਚਨ ਨਹੀਂ ਕੀਤੇ, ਨਿਰੇ ਕਮਾ ਕੇ ਦਿਖਾਏ ਨੇ। 22 ਸ਼ਹੀਦੀਆਂ ਪਰਿਵਾਰ ਵਿੱਚੋਂ ਹੋਈਆਂ ਨੇ। ਇਹ ਬਚਨ ਸਤਿਗੁਰੂ ਸਾਹਿਬ ਨੇ ਕੀਤੇ ਉਸ ਵਕਤ। ਸਿੰਘਾਂ ਨੇ ਕਿਹਾ, ਮਹਾਰਾਜ ਜੀ ਆਪ ਅਵਿਨਾਸੀ ਹੋ, ਆਪ ਜਨਮ ਮਰਨ ਤੋਂ ਰਹਿਤ ਹੋ, ਅਸੀਂ ਤਾਂ ਜੂਨਾਂ ਵਿੱਚ ਭਰਮਣ ਵਾਲੇ ਸੀ। ਆਪ ਜੀ ਨੇ ਸਾਨੂੰ ਵਡਿਆਈ ਦੇ ਕੇ, ਜਿਵੇਂ ਸ਼੍ਰੀ ਰਾਮ ਚੰਦਰ ਜੀ ਨੇ ਬਾਂਦਰਾਂ ਨੂੰ ਵਡਿਆਈ ਦੇ ਕੇ ਲੰਕਾ ਤੁੜਵਾ ਦਿੱਤੀ ਸੀ, ਇਉਂ ਤੁਹਾਡੇ ਵਿੱਚ ਸ਼ਕਤੀ ਹੈ, ਜਿਵੇਂ ਚਾਹੋ ਕਰ ਸਕਦੇ ਹੋ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਕਿਹਾ, ਨਹੀਂ ਭਾਈ, ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਹੈ, ਜਿਵੇਂ ਤੁਹਾਨੂੰ ਅਸਾਂ ਨੇ ਅੰਮ੍ਰਿਤ ਦੇ ਪੰਜ ਪੰਜ ਚੂਲੇ ਛਕਾਏ ਨੇ ਅਤੇ ਪੰਜ ਪੰਜ ਨੇਤਰਾਂ ਵਿੱਚ ਪਾਏ ਨੇ ਅਤੇ ਪੰਜ ਪੰਜ ਸੀਸ ਵਿੱਚ ਪਾਏ ਨੇ, ਨਾਲ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰੇਕ ਚੂਲੇ ਨਾਲ ਇੱਕ ਇੱਕ ਵਾਰੀ ਫਤਿਹ ਬੁਲਾਉਣੀ ਅਤੇ ਮਗਰੋਂ ਮੂਲ ਮੰਤਰ ਦੜਾਇਆ, ਗੁਰ ਮੰਤਰ ਦੜਾਇਆ ਹੈ। ਇਸ ਪ੍ਰਕਾਰ ਭਾਈ ਤੁਸੀਂ ਸਾਡੇ ਤਾਂ ਹੀ ਛਕਾਓ ਅੰਮ੍ਰਿਤ। ਸਤਿਗੁਰੂ ਨੇ ਆਪ ਅੰਮ੍ਰਿਤ ਮੰਗਿਆ। ਉਹਦੇ ਵਿੱਚ ਇਹ ਵੀ ਸੀ ਕਿ ਕੱਲ੍ਹ ਨੂੰ ਲੋਕ ਇਹ ਨਾ ਕਹਿਣ ਕਿ ਗੁਰੂ ਮਹਾਰਾਜ ਜੀ ਨੇ ਤਾਂ ਅੰਮ੍ਰਿਤ ਹੀ ਨਹੀਂ ਛਕਿਆ ਸੀ, ਅਤੇ ਸਤਿਗੁਰੂ ਨੇ ਆਪ ਨਹੀਂ ਛਕਿਆ, ਪਰਿਵਾਰ ਨੇ ਨਹੀਂ ਛਕਿਆ। ਮਹਾਰਾਜ ਨੇ ਆਪ ਵੀ ਅੰਮ੍ਰਿਤ ਛਕਿਆ, ਮਾਤਾਵਾਂ ਨੂੰ ਛਕਾਇਆ, ਸਾਹਿਬਜ਼ਾਦਿਆਂ ਨੂੰ ਵੀ ਛਕਾਇਆ, ਮਾਮਾ ਕਿਰਪਾਲ ਚੰਦ ਜੀ ਨੂੰ ਕਿਰਪਾਲ ਸਿੰਘ ਬਣਾਇਆ, ਭਾਈ ਹੋਰ ਵੀ ਭਾਈ ਨੰਦ ਲਾਲ ਜੀ ਨੂੰ ਅੰਮ੍ਰਿਤ ਛਕਾਇਆ, ਭਾਈ ਨੰਦ ਲਾਲ ਸਿੰਘ ਬਣਾਇਆ ਉਹਨਾਂ ਨੂੰ। ਇਸੇ ਤਰ੍ਹਾਂ ਸਾਧ ਸਿੰਘ ਜੀ, ਇੱਕ ਸਿੰਘ ਨੇ ਪ੍ਰਸ਼ਨ ਕਰ ਦਿੱਤਾ ਸੀ, ਭਾਈ ਦਸਵੇਂ ਪਾਤਸ਼ਾਹ ਨੇ ਤਾਂ ਕਿਹਾ ਵੀ ਅੰਮ੍ਰਿਤਧਾਰੀ ਹੀ ਅੰਮ੍ਰਿਤ ਤਿਆਰ ਕਰ ਸਕਦਾ। ਜਦੋਂ ਮਹਾਰਾਜ ਨੇ ਅੰਮ੍ਰਿਤ ਤਿਆਰ ਕੀਤਾ, ਉਦੋਂ ਕਿਹੜਾ ਉਹ ਅੰਮ੍ਰਿਤਧਾਰੀ ਸੀਗੇ, ਫਿਰ ਉਹਨਾਂ ਨੇ ਅੰਮ੍ਰਿਤ ਤਿਆਰ ਕਿਵੇਂ ਕੀਤਾ? ਅਤੇ ਇਹਦਾ ਜਵਾਬ ਇਹ ਹੈ ਕਿ ਨੌਵੇਂ ਪਾਤਸ਼ਾਹ ਤੋਂ ਦਸਵੇਂ ਪਾਤਸ਼ਾਹ ਨੇ ਚਰਨ ਪਾਹੁਲ ਦੀ ਪ੍ਰਾਪਤੀ ਕਰ ਲਈ ਸੀ। ਪੁਰਾਣੇ ਟਾਈਮਾਂ 'ਚ ਚਰਨ ਪਾਹੁਲ ਹੀ ਅੰਮ੍ਰਿਤ ਗਿਣਿਆ ਜਾਂਦਾ ਸੀ, ਚਰਨ ਪਾਹੁਲ ਛਕਣ ਤੋਂ ਬਾਅਦ ਅੰਮ੍ਰਿਤਧਾਰੀ ਮੰਨਿਆ ਜਾਂਦਾ ਸੀ। ਇਹ ਫਰਕ ਹੋ ਗਿਆ ਕਿ ਚਲੋ ਖੰਡੇ ਬਾਟੇ ਦਾ ਅੰਮ੍ਰਿਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਅਦ 'ਚ ਪ੍ਰਾਰੰਭ ਕੀਤਾ। ਇਸ ਤਰ੍ਹਾਂ ਟੁੱਚਰਾਂ ਡਾਉਣ ਵਾਲੇ ਬਹੁਤ ਲੋਕ ਹੁੰਦੇ ਨੇ, ਆਪ ਨਾ ਦੇਹ ਚੁਰੂ ਪਰ ਪਾਣੀ ਤੇ ਨਿੰਦਾ ਜੇ ਗੰਗਾ ਆਨੀ। ਸਤਿਗੁਰੂ ਮਹਾਰਾਜ ਜੀ ਤੇ ਕਿੰਤੂ ਕਰੀ ਜਾਂਦੇ। ਜਿਹੜਾ ਬੰਦਾ ਗੁਰੂ ਸਾਹਿਬਾਂ ਤੇ ਦਸਾਂ ਸਰੂਪਾਂ ਤੇ ਕਿੰਤੂ ਕਰਦਾ, ਜਾਂ ਗੁਰੂ ਸਾਹਿਬਾਂ ਨੇ ਬਹੁਤ ਲੋਕ ਕਰਦੇ ਨੇ, ਦਸਵੇਂ ਪਾਤਸ਼ਾਹ ਨੇ ਤਿੰਨ ਸ਼ਾਦੀਆਂ ਕੀਤੀਆਂ ਜਾਂ ਛੇਵੇਂ ਪਾਤਸ਼ਾਹ ਬਾਰੇ ਜ਼ਿਕਰ ਆਉਂਦਾ, ਉਹ ਮੇਰੇ ਵਿਚਾਰ ਅਨੁਸਾਰ ਉਹਨਾਂ ਦੇ ਅੰਦਰੋਂ ਮਤ ਸਿੱਖੀ ਵਾਲੀ ਹੁੰਦੀ ਹੋਈ ਨਹੀਂ। ਉਹ ਤਾਂ ਤਰਕਵਾਦੀ ਲੋਕ ਨੇ ਅਤੇ ਉਹ ਸਿਰਫ ਸਿੱਖੀ ਦਾ ਸਮਝ ਹੀ ਨਹੀਂ ਸਕੇ ਕਿ ਸਤਿਗੁਰੂ ਮਹਾਰਾਜ ਕਿੱਡੇ ਵੱਡੇ ਨੇ, ਤਿਆਗ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨਾ ਵੱਡਾ ਦਿਖਾਇਆ, ਕਿੰਨੀ ਬਖਸ਼ਿਸ਼ ਕੀਤੀ ਹੈ। ਇਉਂ ਮਹਾਰਾਜ ਜੀ ਵਿੱਚ ਜਿਹੜਾ ਦੋਸ਼ ਰੋਪਣ ਕਰਦਾ ਜਾਂ ਖੱਡਾਂ ਲੱਭਦਾ ਫਿਰਦਾ, ਉਹਦਾ ਨਾ ਇੱਥੇ ਭਲਾ ਹੋਣਾ, ਨਾ ਪ੍ਰਲੋਕ ਵਿੱਚ ਭਲਾ ਹੋਣਾ। ਉਸ ਵਕਤ ਸਿੰਘਾਂ ਨੇ ਵਿਸਮਾਦ ਹੋ ਕੇ ਕਿਹਾ, ਮਹਾਰਾਜ ਜੀ ਆਪ ਤਾਂ ਹਮੇਸ਼ਾ ਹੀ ਵੱਡੇ ਹੋ, ਪਰ ਇਹ ਮਰਿਆਦਾ ਤੋਰਨ ਵਾਸਤੇ, ਗੁਰੂ ਖਾਲਸਾ ਖਾਲਸਾ ਗੁਰੂ ਰੂਪ ਬਣਾਉਣ ਵਾਸਤੇ ਕੌਤਕ ਕਰ ਰਹੇ ਹੋ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਭਾਈ ਗੁਰਦਾਸ ਜੀ ਦੂਜਿਆਂ ਨੇ 41ਵੀਂ ਵਾਰ ਦੇ ਵਿੱਚ ਪਹਿਲੀ ਪੌੜੀ 'ਚ ਬਚਨ ਲਿਖੇ ਨੇ। ਉਸ ਵਕਤ ਸਿੰਘਾਂ ਨੇ ਵਿਸਮਾਦ ਹੋ ਕੇ, ਜਿਵੇਂ ਸਤਿਗੁਰਾਂ ਨੇ ਆਗਿਆ ਕੀਤੀ ਉਵੇਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਸਤਿਗੁਰੂ ਸਾਹਿਬ ਜੀ ਨੂੰ ਛਕਾਉਣਾ ਪਿਆ। ਉਸ ਵਕਤ ਸਾਰੇ ਬਹੁਤ ਵਿਸਮਾਦ ਹੋ ਗਏ। ਭਾਈ ਚੰਦਾ ਸਿੰਘ ਜੀ ਫਿਰੋਜ਼ਪੁਰੀ ਜਿਹੜੇ ਹੋਏ ਨੇ, ਉਹਨਾਂ ਨੇ ਤਵਾਰੀਖ ਲਿਖੀ ਹੈ, ਜਦੋਂ ਦਮਦਮੇ ਸਾਹਿਬ ਉੱਥੇ ਮਹਾਂਪੁਰਖਾਂ ਨੇ ਕਥਾ ਕੀਤੀ ਹੈ, ਦਾਸ ਨੇ ਦੇਖੀ ਕਿ ਇਹਨਾਂ ਨੇ, ਭਾਵ ਮਹਾਂਪੁਰਖਾਂ ਵੱਲੋਂ ਲਿਖਿਆ ਹੋਇਆ ਮੈਂ ਬੋਲ ਰਿਹਾ, ਦਾਸ ਦਾ ਮਤਲਬ ਇੱਥੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕਹਿੰਦੇ, ਮੈਂ ਦੇਖੀ ਆ। ਉਸ ਵਿੱਚ ਲਿਖਿਆ ਹੋਇਆ ਕਿ ਚਾਰੇ ਸਾਹਿਬਜ਼ਾਦੇ ਅਤੇ ਦੋਵੇਂ ਬਿਰਧ ਮਾਤਾ, ਮਾਤਾ ਨਾਨਕੀ ਜੀ ਵੀ, ਮਾਤਾ ਗੁਜਰ ਕੌਰ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਨਾਮ ਸੀ ਪਹਿਲਾਂ, ਫਿਰ ਕੌਰ ਲਗਾਇਆ, ਅਤੇ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਅਜੀਤ ਕੌਰ ਜੀ, ਮਾਤਾ ਸੁੰਦਰ ਕੌਰ ਜੀ ਨੇ, ਇਹਨਾਂ ਸਾਰਿਆਂ ਨੇ ਅੰਮ੍ਰਿਤਪਾਨ ਕੀਤਾ ਹੋਇਆ ਸੀ। ਬਹੁਤ ਸਾਰੇ ਲੋਕ ਕਹਿਣਗੇ ਮਾਤਾ ਜੀਤੋ ਕਹੋ, ਮਾਤਾ ਸੁੰਦਰ ਕੌਰ ਨਾ ਕਹੋ, ਮਾਤਾ ਸੁੰਦਰੀ ਕਹੋ। ਇਹ ਉਹ ਲੋਕ ਨੇ ਜਿਨ੍ਹਾਂ ਵਿਚਾਰਿਆਂ ਨੂੰ ਆਪ ਨੂੰ ਕੋਈ ਸੋਝ ਹੀ ਨਹੀਂ ਹੈ। ਇਸ ਕਰਕੇ ਇਸ ਗੱਲ ਦਾ ਗਿਆਨ ਰੱਖਣਾ, ਸਾਡੀ ਮਾਤਾ ਸਾਡਾ ਖਾਲਸਾ, ਅਤੇ ਜਿਹੜਾ ਅੰਮ੍ਰਿਤਧਾਰੀ ਹੋ ਕੇ ਇਹ ਗੱਲ ਕਹਿੰਦਾ ਉਹ ਸਿੱਖ ਹੀ ਨਹੀਂ ਹੈ। ਜਦੋਂ ਬਾਬਾ ਆਤਰ ਸਿੰਘ ਨੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਨੀਂਹਾਂ ਪੁੱਟੀਆਂ ਤਾਂ ਉਸ ਵਕਤ ਵਿੱਚੋਂ ਤਾਂਬੇ ਦੇ ਲਿਖੇ ਹੋਏ ਪਟੇ ਨਿਕਲੇ, ਚਾਰੇ ਸਾਹਿਬਜ਼ਾਦੇ ਨੇ ਅੰਮ੍ਰਿਤ ਛਕਣ ਦੇ ਅਤੇ ਮਾਤਾ ਜੀ ਦੇ ਅੰਮ੍ਰਿਤ ਛਕਣ ਦੇ। ਉਹ ਤਾਂਬੇ ਦੇ ਪੱਤਰਿਆਂ 'ਤੇ ਲਿਖਿਆ ਹੋਇਆ ਸੀ ਕਿ ਉਹਨਾਂ ਨੇ ਅੰਮ੍ਰਿਤ ਛਕਿਆ ਸੀ, ਮਗਰੋਂ ਪੁਜਾਰੀਆਂ ਨੇ ਉਹ ਗੁੰਮ ਕਰ ਲਏ, ਪਤਾ ਨਹੀਂ ਕਿੱਧਰ ਲੈ ਗਏ ਉਹ ਤਾਂਬੇ ਦੇ ਪੱਤਰੇ ਸਨ। ਨਾਲੇ ਬਾਬਾ ਆਤਰ ਸਿੰਘ ਜੀ ਮਸਤੂਆਂ ਵਾਲਿਆਂ ਨੇ ਕੱਢੇ ਸੀ ਇਹ, ਇਸ ਗੱਲ ਦਾ ਧਿਆਨ ਰੱਖਣਾ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਨੇ ਅੰਮ੍ਰਿਤ ਛਕਿਆ, ਖਾਲਸੇ ਨੇ ਅੰਮ੍ਰਿਤ ਛਕਿਆ, ਉਸ ਵਾਲੇ ਔਰੰਗਜ਼ੇਬ ਨੂੰ ਉਹਦੀ ਖੁਫੀਆ ਪੁਲਿਸ ਨੇ ਰਿਪੋਰਟ ਭੇਜੀ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਕਰਕੇ ਅੱਜ 20,000 ਆਦਮੀਆਂ ਨੇ ਅੰਮ੍ਰਿਤਪਾਨ ਕਰਕੇ ਜਾਤ ਪਾਤ ਗੋਤ ਸਾਰੇ ਛੱਡ ਕੇ ਖਾਲਸਾ ਰੂਪ ਹੋ ਗਏ ਨੇ। ਭਾਈ ਚੰਦਾ ਸਿੰਘ ਨੇ ਲਿਖਿਆ ਕਿ 80,000 ਉਸ ਵਕਤ ਜਾਤ ਪਾਤ ਛੱਡ ਕੇ ਗੁਰਮੁਖ ਬਣ ਕੇ ਤਿਆਰ ਪ੍ਰਤਿਆਰ ਸਿੰਘ ਬਣ ਗਏ ਸਨ। ਸੋ ਇਸੇ ਪ੍ਰਕਾਰ ਹੀ ਸਾਧ ਸੰਗਤ ਜੀ ਜਿਵੇਂ ਪਾਨ ਕੱਥ ਸੁਪਾਰੀ ਅਤੇ ਚੂਨਾ ਮਿਲ ਕੇ ਨਵੇਂ ਰੰਗ ਕੱਢ ਆਉਂਦੇ ਨੇ, ਇਉਂ ਖਾਲਸਾ ਰੂਪ ਬਣ ਕੇ ਨਵਾਂ ਰੰਗ ਕੱਢ ਲਿਆ, ਹਿੰਦੂ ਅਤੇ ਮੁਸਲਮਾਨਾਂ ਤੋਂ ਨਿਆਰਾ ਬਣਾ ਦਿੱਤਾ। ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਦੀ। ਇਹ ਅੰਮ੍ਰਿਤ ਦੀ ਮਰਿਆਦਾ ਵਾਸਤੇ ਪੰਜ ਪਿਆਰੇ ਭੇਜ ਕੇ ਅੰਮ੍ਰਿਤ ਪ੍ਰਚਾਰ ਕਰਾਇਆ। ਜਿਸ ਅੰਮ੍ਰਿਤ ਨੂੰ ਪੀ ਪੀ ਕੇ ਸਿੰਘ ਇਹੋ ਜਿਹੇ ਬਹਾਦਰ ਬਣ ਗਏ, ਅੰਮ੍ਰਿਤ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਆਪ ਜੀ ਨੇ ਅੰਮ੍ਰਿਤ ਦੀ ਮਰਿਆਦਾ ਵਾਸਤੇ ਉਸ ਵੇਲੇ ਸਤਲੁਜ ਦਾ ਪਾਣੀ ਮੰਗਵਾਇਆ ਸੀ ਅੰਮ੍ਰਿਤ ਬਣਾਉਣ ਵੇਲੇ। ਅੰਮ੍ਰਿਤ ਤਿਆਰ ਕਰਨ ਦੀ ਅਤੇ ਛਕਾਉਣ ਦੀ ਮਰਿਆਦਾ ਜਿਹੜੀ ਹੈ, ਅੰਮ੍ਰਿਤ ਪ੍ਰਚਾਰ ਵਿੱਚ ਘੱਟੋ ਘੱਟ 6 ਸਿੰਘ ਤਿਆਰ ਪਰ ਤਿਆਰ ਹੋਣੇ ਚਾਹੀਦੇ ਨੇ, 5 ਪਿਆਰੇ ਅਤੇ 1 ਗ੍ਰੰਥੀ ਸਿੰਘ ਅਤੇ 1-2 ਪਹਿਰੇਦਾਰ ਅਤੇ ਕੜਾਹ ਪ੍ਰਸ਼ਾਦ ਦੀ ਸੇਵਾ ਵਾਲੇ ਵੀ ਤਿਆਰ ਪਰ ਤਿਆਰ ਹੋਣ ਅਤੇ ਪ੍ਰਸ਼ਾਦ ਹਜ਼ੂਰੀ ਵਿੱਚ ਲੈ ਆਉਣ ਅਤੇ ਸ੍ਰੀ ਆਨੰਦ ਸਾਹਿਬ ਦਾ ਪਾਠ ਕਰ ਲੈਣ ਅਤੇ ਬਰਤਨ ਸਾਰੇ ਸਰਬਲੋਹ ਦੇ ਬਰਤਨ ਹੈ, ਬਾਲਟੀ ਗੜਵਾ ਬਾਟੇ ਕੜਾਈ ਖੰਡਾ ਕਿਰਪਾਨ ਆਦਿ ਅਤੇ ਛਕਣ ਵਾਲੇ ਪ੍ਰੇਮੀ ਅੰਮ੍ਰਿਤ ਵਾਸਤੇ ਅਤੇ ਕੜਾਹ ਪ੍ਰਸ਼ਾਦ ਵਾਸਤੇ 125 ਰੁਪਈਆ ਪੁਰਾਣੀ ਮਰਿਆਦਾ ਸੀ, ਫਿਰ ਹੁਣ 5-5 ਰੁਪਈਏ ਹੋ ਗਏ, 10-10 ਰੁਪਈਏ। ਤਾਂ ਮਾਇਆ ਭੇਟਾ ਕਰਨ, ਜੇ ਕੋਈ ਨਾ ਦੇ ਸਕਦਾ ਹੋਵੇ ਤਾਂ ਉਹਨੂੰ ਮੁਫ਼ਤ ਛਕਾਇਆ ਜਾ ਸਕਦਾ ਹੈ। ਇਸ ਤਰ੍ਹਾਂ ਕਈ ਬੰਦੇ ਕਹਿੰਦੇ ਇਹ ਪੈਸੇ ਕਾਹਦੇ, ਉਹ ਤਾਂ ਆਪਾਂ ਖੁਸ਼ੀ ਵੱਲੋਂ ਕੜਾਹ ਪ੍ਰਸ਼ਾਦ ਦੀ ਭੇਟਾ ਦੇਣੀ ਹੁੰਦੀ ਹੈ। ਤਾਂ ਇਸ ਤਰ੍ਹਾਂ ਇੱਕ ਵਾਰੀ ਅੰਮ੍ਰਿਤ ਸੰਚਾਰ ਹੋਇਆ ਸੀ, ਉੱਥੇ ਸਟੀਲ ਦਾ ਹੀ ਬਾਟਾ ਲਈ ਫਿਰਦਾ ਸੀ ਕੋਈ ਨਾ ਕੋਈ, ਸਟੀਲ ਦਾ ਖੰਡਾ ਸਟੀਲ ਦਾ ਬਾਟਾ ਨਹੀਂ ਕਿਸੇ ਨੇ ਵਰਤਣਾ, ਇਹ ਧਿਆਨ ਦੇਣਾ ਇਹਨਾਂ ਚੀਜ਼ਾਂ ਵੱਲ, ਕਿਉਂਕਿ ਸਰਬਲੋਹ ਕੀ ਰੱਖਿਆ ਹਮਨੇ, ਸਰਬਲੋਹ ਨੂੰ ਮਹਾਰਾਜ ਨੇ। ਕਿਸੇ ਨੂੰ ਅੱਜ ਤੱਕ ਇਹ ਨਹੀਂ ਪਤਾ ਕਿ ਸਰਬਲੋਹੇ ਦਾ ਨਾਂ ਕਿਉਂ ਪਿਆ ਲੋਹੇ ਦਾ, ਇਹ 10ਵੇਂ ਪਾਤਸ਼ਾਹ ਨੇ ਸਰਬਲੋਹ ਗ੍ਰੰਥ ਲਿਖਿਆ, ਉਹਦੇ ਵਿੱਚ ਸਾਰਾ ਇਹ। ਅਕਾਲ ਪੁਰਖ ਵਾਹਿਗੁਰੂ ਜੀ ਨੇ ਜਦੋਂ ਦੇਵਤਿਆਂ ਦੀ ਪੁਕਾਰ ਸੁਣ ਕੇ, ਇੱਕ ਵਾਰ ਇੱਕ ਦੈਂਤ ਮਰਦਾ ਨਹੀਂ ਸੀ ਇਹਨਾਂ ਕੋਲੋਂ ਦੇਵਤਿਆਂ ਤੋਂ, ਤਾਂ ਅਕਾਲ ਪੁਰਖ ਜੀ ਨੇ ਉਸ ਵਕਤ ਸਰਬਲੋਹ ਰੂਪ ਧਾਰਿਆ ਸੀ, ਬਹੁਤ ਵੱਡਾ ਸਰੀਰ ਲੋਹੇ ਦਾ ਬਣਾਇਆ ਸੀ, ਤੋ ਸਰਬਲੋਹ ਜੀ ਨੇ ਉਹ ਰੂਪ ਧਾਰ ਕੇ ਉਹ ਦੈਂਤ ਨੂੰ ਮਾਰਿਆ ਸੀ, ਉਹਦੀ ਫੌਜ ਨੂੰ ਖਤਮ ਕੀਤਾ ਸੀ। ਜਿੱਥੇ 10ਵੇਂ ਪਾਤਸ਼ਾਹ ਨੇ 405ਵਿੱਚ ਚਰਿੱਤਰ ਜਾ ਕੇ ਲਿਖਿਆ ਨਾ, ਪੁਨ ਰਾਕਸ਼ਸ ਕਾ ਕਾਟਾ ਸੀਸਾ ਸ੍ਰੀ ਅਸਕੇ ਜਗਤ ਕੇ ਈਸਾ, ਉਹ ਪਨ ਬ੍ਰਿਸ਼ਟ ਗਗਨ ਤੇ ਪਈ ਸਭ ਹਨਿਆਨ ਵਧਾਈ ਦੇਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਅਕਾਲ ਪੁਰਖ ਜੀ ਸਰਬਲੋਹ ਉਹਨਾਂ ਦਾ ਨਾਮ ਵੀ ਹੈ, ਸਰਬਲੋਹ, ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ। ਤੋ ਖੰਡਾ ਬਾਟਾ ਹਮੇਸ਼ਾ ਮਾਂਜ ਕੇ ਸੋਹਣੇ ਢੰਗ ਨਾਲ ਲਿਸ਼ਕਾ ਕੇ ਰੱਖਣਾ ਸੁਧਾਈ ਕਰਨ ਵੇਲੇ। ਪਹਿਲਾਂ ਜਦੋਂ ਅੰਮ੍ਰਿਤ ਛਕਾਉਣਾ ਹੋਵੇ 5 ਪਿਆਰਨ ਅਤੇ ਗ੍ਰੰਥੀ ਸਿੰਘ ਨੂੰ ਸਣੇ ਕੇਸੀ ਇਸ਼ਨਾਨ ਕਰਨਾ ਚਾਹੀਦਾ, ਅਤੇ ਜਿੰਨੇ ਅੰਮ੍ਰਿਤ ਛਕਣ ਵਾਲੇ ਹੋਣ ਉਹ ਵੀ ਸਣੇ ਕੇਸੀ ਇਸ਼ਨਾਨ ਕਰਨ। ਵਸਤਰ ਆਪਣੇ ਸਵੱਛ ਪਹਿਰਨ, ਮੈਲੇ ਵਸਤਰ ਨਾ ਹੋਣ, ਚੰਗੇ ਪਵਿੱਤਰ ਵਸਤਰਾਂ ਨੂੰ ਪਹਿਰ ਕੇ 5 ਕਕਾਰਾਂ ਦੇ ਸਹਿਤ ਮਹਾਰਾਜ ਦੀ ਹਜ਼ੂਰੀ ਵਿੱਚ ਆਉਣ। ਕਿਰਪਾਨ ਸਦਾ ਚੋਲੇ ਦੇ ਉੱਪਰ ਹੋਵੇ ਅਤੇ ਗਾਤਰਾ ਚੰਮ ਦਾ ਨਹੀਂ ਪਾਉਣਾ, ਸਦਾ ਕੱਪੜੇ ਦਾ ਰੱਖਣਾ। ਪਹਿਰੇਦਾਰ ਸਿੰਘ ਹਰ ਵਕਤ ਅੰਮ੍ਰਿਤਧਾਰੀ ਤਿਆਰ ਪਰ ਤਿਆਰ ਹੋ ਕੇ ਖੜਾ ਰਹੇ ਜਦੋਂ ਤੱਕ ਅੰਮ੍ਰਿਤ ਤਿਆਰ ਨਾ ਹੋਵੇ। ਜਲ ਹਰ ਜਗ੍ਹਾ 'ਤੇ ਖੂਹ ਜਾਂ ਦਰਿਆ ਦਾ ਹੀ ਵਰਤੀਦਾ, ਜਾਂ ਸਰੋਵਰ ਦਾ ਜਲ ਵੀ ਵਰਤ ਲੈਂਦੇ ਨੇ। ਇਸ ਪ੍ਰਕਾਰ ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਕਈ ਜਗ੍ਹਾ ਬੋਕੀ ਜਿਹੜੀ ਨਲਕੇ ਦੀ ਹੁੰਦੀ ਚਮੜੇ ਦੀ ਹੁੰਦੀ ਹੈ, ਇਸ ਕਰਕੇ ਜਲ ਖੂਹ ਦਾ ਦਰਿਆ ਦਾ ਸਰੋਵਰ ਦਾ ਵਰਤਣਾ ਚੰਗਾ, ਜਾਂ ਫਿਰ ਜਿਵੇਂ ਬੰਬੀ ਤੋਂ ਪਾਣੀ ਲਿਆਉਣਾ। ਪਰ ਉਹ ਪਹਿਲਾਂ ਕਈ ਲੋਕ ਕੀ ਕਰਦੇ, ਸਾਧ ਸੰਗਤ ਜੀ ਨਲਕੇ ਦੀ ਜਿੱਥੋਂ ਪਾਣੀ ਨਿਕਲਦਾ ਉੱਥੇ ਮੂੰਹ ਲਾ ਕੇ ਡੰਡੀ ਜੀ ਨੂੰ ਪਾਣੀ ਪੀਂਦੇ, ਕਈ ਖੇਤਾਂ ਦੇ ਵਿੱਚ ਟਿਊਬਵੈੱਲਾਂ ਉੱਤੇ ਜਿਹੜੇ ਕੰਮ ਕਰਦੇ ਹੁੰਦੇ ਆ ਇਹ ਮੂੰਹ ਲਾ ਲੈਂਦੇ ਉੱਪਰਲੇ ਪਾਸੇ। ਇਸੇ ਕਰਕੇ ਟਕਸਾਲ ਦੀ ਮਰਿਆਦਾ ਕਿ ਪਹਿਲਾਂ ਉੱਥੋਂ ਮਿੱਟੀ ਨਾਲ ਉਹਨੂੰ ਮਾਂਜ ਲੈਣਾ ਚਾਹੀਦਾ ਸਾਰੇ ਪਾਈਪ ਨੂੰ, ਕਿਉਂਕਿ ਇੰਨੀ ਪਵਿੱਤਰ ਚੀਜ਼ ਤਿਆਰ ਕਰਨੀ, ਇਹਨਾਂ ਚੀਜ਼ਾਂ ਦਾ ਹਮੇਸ਼ਾ ਖਿਆਲ ਰੱਖਣਾ। ਪਹਿਲਾਂ 5 ਪਿਆਰੇ ਅਤੇ ਗ੍ਰੰਥੀ ਸਿੰਘ ਵੱਡੀਆਂ ਅਤੇ ਛੋਟੀਆਂ ਕਿਰਪਾਨਾਂ ਗਾਤਰੇ ਦੀਆਂ ਮਾਂਜ ਕੇ ਸੋਧ ਕੇ 5 ਇਸ਼ਨਾਨ ਕਰਕੇ 5 ਕਕਾਰਾਂ ਦੇ ਸਹਿਤ ਹੋ ਕੇ ਕਮਰ ਕਸੇ ਕੱਸ ਕੇ ਹਜ਼ੂਰੀ ਵਿੱਚ ਖੜ੍ਹੇ ਹੋਣ। ਪਹਿਲਾਂ 5 ਪਿਆਰੇ ਮਹਾਰਾਜ ਦੀ ਤਾਬਿਆ ਵਿੱਚ ਖੜ੍ਹੇ ਹੋ ਕੇ ਗ੍ਰੰਥੀ ਸਿੰਘ ਨੂੰ ਪੁੱਛਣ ਕਿ ਭਾਈ 5 ਕਕਾਰਾਂ ਦੀ ਰਹਿਤ ਰੱਖਦੇ ਹੋ, 5 ਬਾਣੀਆਂ ਦੇ ਨਿਜਮੀ ਹੋ, ਬੱਜਰ ਕਰੈਤਾਂ ਤਾਂ ਨਹੀਂ ਕੀਤੀਆਂ। ਇਹ ਪਹਿਲਾਂ 5 ਪਿਆਰੇ ਗ੍ਰੰਥੀ ਸਿੰਘ ਨੂੰ ਪੁੱਛਣ। ਫਿਰ ਗ੍ਰੰਥੀ ਸਿੰਘ ਕਹੇ ਹਾਂ ਜੀ ਮਹਾਰਾਜ ਦੀ ਕਿਰਪਾ। ਬਈ ਗ੍ਰੰਥੀ ਸਿੰਘ ਦੱਸੇ ਕਿ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ 5 ਕਕਾਰਾਂ ਦੀ ਰਹਿਤ ਬਖਸ਼ੀ ਹੈ, 5 ਬਾਣੀਆਂ ਦਾ ਨਿਤਨੇਮ ਬਖਸ਼ਿਆ, 4 ਕ੍ਰਹਿਤਾਂ ਤੋਂ ਬਚਾ ਕੇ ਰੱਖਿਆ, ਸਰੀਰ ਕਰਕੇ ਹਰ ਤਰ੍ਹਾਂ ਬਚਾ ਕੇ ਰੱਖਿਆ ਅਤੇ ਮਨ ਕਰਕੇ ਸਦਾ ਭੁੱਲਣ ਹਾਰ ਹਾਂ। ਅੱਗੇ ਵਾਸਤੇ ਵਾਹਿਗੁਰੂ ਬਚਾਈ ਰੱਖੇ ਅਤੇ 5 ਪਿਆਰੇ ਕਹਿਣ ਜੇ ਤਿਆਰ ਪਰ ਤਿਆਰ ਹੋ ਤਾਂ ਮੱਥਾ ਟੇਕੋ। ਗ੍ਰੰਥੀ ਸਿੰਘ ਮੱਥਾ ਟੇਕ ਕੇ ਮਹਾਰਾਜ ਦੀ ਤਾਬਿਆ ਖਲੋ ਕੇ ਫਿਰ ਉਹਨਾਂ 5 ਨੂੰ ਵਾਰੀ ਵਾਰੀ ਗ੍ਰੰਥੀ ਸਿੰਘ ਸੱਜੇ ਹੱਥ ਵਿੱਚ ਕਿਰਪਾਨ ਸ੍ਰੀ ਸਾਹਿਬ ਸਹਿਤ ਹੋ ਕੇ, ਖੱਬੇ ਹੱਥ ਵਿੱਚ ਚੌਰ ਲੈ ਕੇ ਸੱਜੇ ਪਾਸੇ ਤੋਂ ਗ੍ਰੰਥੀ ਸਿੰਘਾਂ ਨੂੰ ਪੁੱਛਣਾ ਸ਼ੁਰੂ ਕਰੇ, ਖੱਬੇ ਪਾਸੇ ਵੱਲ ਨੂੰ ਪੁੱਛਦਾ ਜਾਵੇ ਆਪਣੇ ਹੱਥ ਦੇ ਹਿਸਾਬ ਨਾਲ। ਇਸ ਪ੍ਰਕਾਰ 5 ਪਿਆਰੇ ਅਤੇ ਗ੍ਰੰਥੀ ਸਿੰਘ ਇਕੱਲਾ ਇਕੱਲਾ ਆਪਣੀ ਸੁਧਾਈ ਕਰਵਾਵੇ। 5 ਪਿਆਰਿਆਂ ਨੂੰ ਵੀ ਉਹਨੇ ਉਹੀ ਚੀਜ਼ ਪੁੱਛਣੀ ਹੈ, 5 ਕਕਾਰਾਂ ਦੀ ਰਹਿਤ ਰੱਖਦੇ ਹੋ ਖਾਲਸਾ ਜੀ, 5 ਬਾਣੀਆਂ ਦੇ ਨਿਜਮੀ ਹੋ, ਚਾਰ ਕਰਾਇਤਾਂ ਤਾਂ ਨਹੀਂ ਕੀਤੀਆਂ, ਕੋਈ ਵਿੱਚੋਂ ਕਰਾਇਤਾਂ ਨਹੀਂ ਕੀਤੀ, ਫਿਰ ਪੰਜ ਪਿਆਰੇ ਮੱਥਾ ਟੇਕਣ, ਫਿਰ ਅਰਦਾਸ ਕਰਨੀ ਸੁਧਾਈ ਦੀ ਅਰਦਾਸ। ਜਦੋਂ ਸਾਰੇ ਮਨ ਜਾਣ ਠੀਕ, ਅਸੀਂ ਰਹਿਤ ਵਿੱਚ ਪੂਰੇ ਹਾਂ, ਫਿਰ ਉਹ ਅਰਦਾਸ ਕਰਨ ਆਪਣੀ ਸੂਖਮ ਭੁੱਲ ਚੁੱਕਦੀ, ਮਾਫ਼ੀ ਦੀ ਅਤੇ ਕਹਿਣ ਕਿ ਸੱਚੇ ਪਾਤਸ਼ਾਹ ਜੀ ਆਪ ਦੀ ਕਿਰਪਾ ਨਾਲ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਲਈ ਪੰਜ ਪਿਆਰੇ ਹਾਜ਼ਰ ਹੋਏ ਆ, ਕਿਰਪਾ ਕਰਕੇ ਅੰਮ੍ਰਿਤ ਦੀ ਸੇਵਾ ਲੈਣੀ ਅਤੇ ਅਰਦਾਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਹੈ। ਜੈਕਾਰਾ ਜਿਹੜਾ ਉਹ ਸਿਰਫ ਪਿਛਲੀ ਅਰਦਾਸ 'ਤੇ ਗਜਾਉਣਾ, ਜੋ ਟਕਸਾਲ ਦੀ ਮਰਿਆਦਾ ਮਹਾਂਪੁਰਖਾਂ ਨੇ ਲਿਖੀ ਹੈ, ਧਿਆਨ ਦੇ ਲੈਣ ਸਾਰੇ ਜਾਣੇ, ਸੁਧਾਈ ਅੰਮ੍ਰਿਤ ਬਲਾਖੀਆਂ ਦੀ। ਫਿਰ ਅੰਮ੍ਰਿਤ ਛਕਣ ਵਾਲੇ ਸਿੰਘਾਂ ਦੀ ਸੁਧਾਈ ਸ਼ੁਰੂ ਕਰਨੀ ਆ। ਅੰਮ੍ਰਿਤ ਬਲਾਖੀ ਸਿੰਘ ਪੰਜਾਂ ਕਕਾਰਾਂ ਸਮੇਤ ਕਮਰ ਕਸੇ ਕੱਸ ਕੇ ਕਿਰਪਾਨ ਉੱਪਰ ਹੋਵੇ, ਸਾਫ਼ ਅਤੇ ਸਧਾਰਨ ਵਸਤਰ ਪਹਿਰ ਕੇ ਇੱਕ ਇੱਕ ਕਰਕੇ ਹਜ਼ੂਰੀ ਵਿੱਚ ਆਵੇ। ਜੇ ਆਨੰਦ ਕਾਰਜ ਹੋਇਆ ਹੋਵੇ ਤਾਂ ਦੋਵੇਂ ਸਿੰਘ ਅਤੇ ਸਿੰਘਣੀ ਇਕੱਲੇ ਆਉਣ, ਆ ਕੇ ਮੱਥਾ ਟੇਕਣ, ਪੰਜਾਂ ਪਿਆਰਿਆਂ ਵਿੱਚ ਇੱਕ ਸ੍ਰੀ ਸਾਹਿਬ ਨੰਗੀ ਹੱਥ ਵਿੱਚ ਫੜ ਕੇ ਮੋਢੇ 'ਤੇ ਰੱਖ ਕੇ ਪੁੱਛੇ ਕਿ ਭਾਈ ਕਿਸ ਵਾਸਤੇ ਆਇਓ। ਅੱਗੋਂ ਕਹਿਣਾ ਜੀ ਅੰਮ੍ਰਿਤ ਛਕਣ ਵਾਸਤੇ ਆ, ਤਾਂ ਕਹਿਣਾ ਭਾਈ ਤੂੰ ਅੱਗੇ ਤਾਂ ਅੰਮ੍ਰਿਤ ਨਹੀਂ ਛਕਿਆ ਪਹਿਲਾਂ, ਜੇ ਅੱਗੇ ਅੰਮ੍ਰਿਤ ਛਕਿਆ ਤਾਂ ਹੁਣ ਅੰਮ੍ਰਿਤ ਕਿਉਂ ਛਕਦਾ, ਕੀ ਕਾਰਨ ਹੈ, ਕੀ ਗੁਨਾਹ ਹੋਇਆ, ਤੇਰੇ ਪਾਸੋਂ ਕੀ ਕੁਰਹਿਤ ਹੋਈ ਹੈ, ਕੀ ਬੇਅਦਬੀ ਹੋਈ ਹੈ। ਤਾਂ ਉਹ ਜਿਹੋ ਜਿਹੀ ਗਲਤੀ ਹੋਵੇ ਦੱਸੇ, ਝਿਜਕੇ ਨਾ ਸੱਚ ਬੋਲੇ, ਤਾਂ ਪਿਆਰਾ ਕਹੇ ਰਹਿਤ ਵਿੱਚ ਤਿਆਰ ਪ੍ਰਤਿਆਰ ਰਹੋਗੇ, ਸੀਸ ਗੁਰੂ ਕਾ ਸਮਝੋਗੇ, ਜੋ ਗੁਰੂ ਸਾਹਿਬ ਦੀ ਸਿੱਖਿਆ ਪੰਜ ਪਿਆਰੇ ਦੇਣਗੇ ਉਹ ਸਵੀਕਾਰ ਕਰੋਗੇ, ਅਤੇ ਫਿਰ ਪਹਿਲੀ ਵਾਰ ਅੰਮ੍ਰਿਤ ਛਕਣ ਵਾਲੇ ਨੂੰ ਕੋਈ ਤਨਖਾਹ ਨਹੀਂ ਲਾਉਣੀ। ਫਿਰ ਜਿਹੜਾ ਉਪਰੰਤ ਕੁਰੈਤੀ ਨੂੰ ਪੰਜ ਪਿਆਰੇ ਮਿਲ ਕੇ ਗਲਤੀ ਅਨੁਸਾਰ ਤਨਖਾਹ ਲਾਉਣ ਅਤੇ ਉਸ ਦੇ ਪਿਛਲੇ ਔਗਣਾਂ ਨੂੰ ਬਖਸ਼ਣ ਦੀ ਅਰਦਾਸ ਕਰਨ, ਸਤਿਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਨ, ਪਿਛਲੇ ਔਗਣ ਬਖਸ਼ ਲਏ, ਪ੍ਰਭਾ ਅੱਗੇ ਮਾਰਗ ਪਾਵੇ। ਇਹ ਰਸਤਾ ਆਪ ਜੀ ਨੇ ਇਸ ਪ੍ਰਕਾਰ ਦੱਸਿਆ, ਪਿਛਲੇ ਗੁਨਾਹਾਂ ਦੀ ਮਾਫ਼ੀ ਦਿੱਤੀ ਜਾਂਦੀ, ਅੱਗੇ ਵਾਸਤੇ ਮਹਾਰਾਜ ਸਾਹਿਬ ਜੀ ਭਗਤੀ ਅਤੇ ਗੁਰਸਿੱਖੀ ਦੇ ਰਸਤੇ ਚਲਾਉਂਦੇ ਨੇ, ਅਤੇ ਜਿਸ ਵਕਤ ਪੰਜ ਪਿਆਰੇ ਬਖਸ਼ਣ ਲੱਗਣ ਉਸ ਵੇਲੇ ਕੋਈ ਬਾਹਲੇ ਤਸਬ ਵਿੱਚ ਨਾ ਆਉਣ ਪੰਜ ਪਿਆਰੇ, ਨਰਮ ਚਿੱਤ ਹੋ ਕੇ ਬਖਸ਼ਣਾ ਚਾਹੀਦਾ, ਕਿਉਂਕਿ ਅਗਲਾ ਆਇਆ ਹੀ ਝੁੱਕੇ ਆ, ਮਾਤਾ ਪਿਤਾ ਰੂਪ ਜਾਣਨਾ ਚਾਹੀਦਾ ਪੰਜਾਂ ਪਿਆਰਿਆਂ ਨੂੰ, ਨਰਮ ਚਿੱਤ ਹੋ ਕੇ ਤਰਸ ਕਰਕੇ ਬਖਸ਼ ਦੇਣਾ ਚਾਹੀਦਾ, ਆਪਣਾ ਸੁਭਾਅ ਚੇਤੇ ਕਰਨਾ ਚਾਹੀਦਾ, ਕੀ ਪਤਾ ਖਬਰੇ ਸਾਡੇ ਵੀ ਔਗਣਾਂ ਦੇ ਭਰੇ ਚਿੱਤ ਕਦੇ ਗਲਤੀ ਕਰ ਬੈਠਣ, ਇਸ ਪ੍ਰਕਾਰ ਤਰਸ ਨਾਲ ਬਖਸ਼ ਦੇਣਾ ਚਾਹੀਦਾ। ਸੋ ਸਾਧ ਸਿੰਘ ਜੀ ਕਈ ਜਗ੍ਹਾ ਦੀਆਂ ਖਬਰਾਂ ਪਿੱਛੇ ਵੀ ਆਈਆਂ ਸੀ ਵੀ ਕਈ ਇੱਕ ਸਿੰਘ ਸੀ ਉਹ ਕੁੱਟਣੇ ਲੱਗ ਜਾਂਦਾ ਸੀ ਫੜ ਕੇ, ਜੇ ਕਿਸੇ ਨੇ ਗਲਤੀ ਕੀਤੀ ਕੁਰਾਇਤ ਕੀਤੀ ਹੈ, ਇਉਂ ਕੁੱਟਣਾ ਨਹੀਂ ਆਪਣਾ ਅਧਿਕਾਰ ਨਹੀਂ ਬਣਦਾ ਕੁੱਟਣ ਦਾ, ਉਹ ਮਹਾਰਾਜ ਦਾ ਕਾਰਜ ਆ। ਬਾਕੀ ਜਦੋਂ ਵੀ ਕੋਈ ਗਲਤੀ ਕਰਕੇ ਆਉਂਦਾ ਨਿਮਰਤਾ ਨਾਲ ਹੀ ਆਉਂਦਾ, ਡਰਦਾ ਤਾਂ ਇਸ ਤਰ੍ਹਾਂ ਬੜੇ ਪਿਆਰ ਨਾਲ ਸਤਿਕਾਰ ਨਾਲ ਨਿਮਰਤਾ ਨਾਲ ਤਨਖਾਹ ਲਾਓ ਜੀ, ਜਿੰਨਾ ਤਨਖਾਹ ਲਾਉਣੀ ਉਹ ਤੁਹਾਡੀ ਮਰਜ਼ੀ ਹੈ, ਤਨਖਾਹ ਲਾ ਸਕਦੇ ਹਾਂ ਆਪਾਂ, ਪਰ ਇਹ ਨਹੀਂ ਹੁੰਦਾ ਜੇ ਕੋਈ ਕਿਰਾਇਤ ਕਰਦਾ ਉਹਨੂੰ ਪੂਰਾ ਬਿਓਰਾ ਨਹੀਂ ਪੁੱਛਣਾ ਕਿੱਥੇ ਹੋਇਆ ਕਿਵੇਂ ਹੋਇਆ ਕਿੱਦਾਂ ਹੋਇਆ ਕਰਕੇ, ਉਹ ਅਗਲਾ ਫਿਰ ਡਰਦਾ ਹੀ ਨਹੀਂ ਆਉਂਦਾ ਇਹ ਵੀ ਮੇਰੇ ਸਾਹਮਣੇ ਕੇਸ ਆਇਆ। ਕਈ ਲੋਕ ਫਿਰ ਡਰਦੇ ਹੀ ਨਹੀਂ ਆਉਂਦੇ, ਅਤੇ ਨਾ ਹੀ ਪੰਜ ਪਿਆਰਾਂ ਨੇ ਕਿਸੇ ਦੇ ਗੁਪਤ ਭੇਦ ਦੱਸਣੇ, ਕਿਸੇ ਕੋਲ ਫਿਰ ਦੱਸਣਾ ਜੀ ਫਲਾਣੇ ਨੇ ਐਂ ਗਲਤੀ ਕੀਤੀ ਫਲਾਣੇ ਨੇ ਕੀਤੀ। ਖਾਲਸੇ ਨੇ ਇੱਕ ਦੂਜੇ ਦੇ ਪਰਦੇ ਢੱਕ ਕੇ ਰੱਖਣੇ ਆ, ਅੱਜ ਕੱਲ੍ਹ ਤਾਂ ਪਰ ਪਰਦੇ ਢੱਕਣ ਦੀ ਮਰਿਆਦਾ ਹੀ ਖਤਮ ਹੋ ਗਈ, ਜੇ ਕੋਈ ਗਲਤੀ ਕਰਦਾ ਉਹਨੂੰ ਅਖਬਾਰਾਂ ਤੱਕ ਦੇਣ ਨੂੰ ਤਿਆਰ ਹੋ ਜਾਂਦੇ ਆ, ਉਹਦਾ ਬਦਨਾਮੀ ਕੀ ਹੁੰਦੀ ਖਾਲਸੇ ਦੀ। ਇਸ ਕਰਕੇ ਜਦੋਂ ਵੀ ਕਿਸੇ ਤੋਂ ਗਲਤੀ ਹੋ ਜਾਵੇ, ਗਲਤੀ ਕਿਹੜਾ ਨਹੀਂ ਕਰਦਾ, ਦੁਨੀਆਂ ਅੰਦਰ ਸਾਰਿਆਂ ਤੋਂ ਹੀ ਗਲਤੀ ਹੋ ਜਾਂਦੀ ਹੈ, ਕੋਈ ਚੰਦ ਦੀ ਜੀਵ ਨੇ ਜਿਨ੍ਹਾਂ ਉੱਤੇ ਵਿਸ਼ੇਸ਼ ਹੀ ਕਿਰਪਾ ਵਿਸ਼ੇਸ਼ ਹੀ ਪਹਿਰਾ ਹੁੰਦਾ ਉਹੀ ਬਚਦੇ ਨੇ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਸਤਿਗੁਰੂ ਆਪ ਦੁਆਲੇ ਪਹਿਰਾ ਰੱਖਣ, ਚੌਗਿਰਦ ਹਮਾਰਾ ਰਾਮ ਕਰ ਦੁੱਖ ਲੱਗਾ ਨਾ ਭਾਈ, ਫੇਰ ਹੀ ਬਚਿਆ ਜਾ ਸਕਦਾ। ਸੋ ਇਸ ਕਰਕੇ ਕੋਈ ਵੀ ਗਲਤੀ ਹੋ ਜੇ ਜੋ ਪਰਦੇ ਢੱਕ ਕੇ ਰੱਖਣੇ ਨੇ ਖਾਲਸੇ ਨੇ, ਅੰਦਰ ਬਹਿ ਕੇ ਵਿਚਾਰ ਕਰਨੀ ਜਿਹੜੀ ਵੀ ਗੱਲ ਕਰਨੀ ਹੈ, ਔਰ ਉਸ ਵੇਲੇ ਜੋ ਤਨਖਾਹ ਪੰਜ ਪਿਆਰੇ ਮਿਲ ਕੇ ਲਾਉਣ ਉਹ ਜਿਸ ਨੂੰ ਲੱਗੇ ਕਿ ਉਹ ਪੂਰੀ ਉਸੇ ਵਕਤ ਕਰਨੀ ਚਾਹੀਦੀ, ਜਿੰਨਾ ਚਿਰ ਉਹ ਤਨਖਾਹ ਪੂਰੀ ਨਾ ਉਹ ਕਰੇ ਉਹਨਾਂ ਚਿਰ ਉਹ ਦੰਡ ਦਾ ਭਾਗੀ ਹੁੰਦਾ, ਅਤੇ ਉਹਨਾਂ ਚਿਰ ਆਪਣੇ ਔਗਣ ਦੁਸ਼ਟ ਦੂਸ਼ਣ ਜਿਹੜੇ ਨੇ ਉਹ ਮਿਟੇ ਨਹੀਂ ਸਮਝਣੇ ਚਾਹੀਦੇ। ਜਦੋਂ ਸਾਰੀ ਤਨਖਾਹ ਪੂਰੀ ਕਰਕੇ ਅਰਦਾਸ ਕਰੇ, ਦੇਖ ਕਰਾ ਕੇ ਫਿਰ ਉਹ ਆਪਣੇ ਆਪ ਨੂੰ ਬਖਸ਼ਿਆ ਸਮਝੇ, ਅਤੇ ਫਿਰ ਹੀ ਅੰਮ੍ਰਿਤ ਪ੍ਰਚਾਰ ਦੀ ਸੇਵਾ 'ਚ ਲੱਗ ਸਕਦਾ ਹੈ। ਅੰਮ੍ਰਿਤ ਛਕਣ ਵਕਤ ਸਿੰਘਾਂ ਦੇ ਪਜਾਮਾ ਆਦਿ ਨਾ ਹੋਵੇ, ਤਾਂ ਨਾ ਹੀ ਗਹਿਣਾ ਹੱਥਾਂ ਵਿੱਚ, ਗਲ ਵਿੱਚ ਕੋਈ ਦਾੜਾ ਖੁੱਲ੍ਹਾ ਹੋਣਾ ਚਾਹੀਦਾ, ਅਤੇ ਮਾਈਆਂ ਦੇ ਸਭ ਗਹਿਣੇ ਚੂੜੀਆਂ ਘੁੰਡ ਆਦਿਕ ਲੁਹਾ ਦੇਣੀਆਂ, ਅਤੇ ਗੁੱਤਾਂ ਆਦਿਕ ਦੀਆਂ ਮੀਡੀਆਂ ਆਦਿਕ ਨੰਗ ਹੁੰਦੀਆਂ ਹੋਣ, ਸਭ ਖੋਲ੍ਹ ਦਿੱਤੇ ਜਾਣ, ਜੂੜੇ ਹੋਣ ਸਭ ਦੇ ਕੀਤੇ ਹੋਏ, ਗਾਤਰੇ ਕਿਰਪਾਨਾਂ ਸਭ ਦੀਆਂ ਉੱਪਰ ਹੋਣ, ਅਤੇ ਉਸ ਵਕਤ ਫਿਰ ਇੱਕ ਵੇਰ ਸਭ ਨੂੰ ਪੰਜ ਪਿਆਰੇ ਪੰਜ ਕਕਾਰ ਪੁੱਛਣ, ਅਤੇ ਸਭ ਦੇ ਪਾਸ ਹਨ ਕੇਸੀ ਇਸ਼ਨਾਨ ਕੀਤਾ ਭਾਈ, ਜਦੋਂ ਕਹਿਣ ਕਿ ਤਿਆਰ ਪ੍ਰਤਿਆਰ ਹੈ, ਫਿਰ ਸਾਰੇ ਅੰਮ੍ਰਿਤ ਬਲਾਖੀਆਂ ਨੂੰ ਕਹਿਣਾ ਕਿ ਜਿੰਨਾ ਚਿਰ ਅੰਮ੍ਰਿਤ ਤਿਆਰ ਹੁੰਦਾ ਸਾਰਿਆਂ ਨੇ ਖੜੇ ਰਹਿਣਾ, ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਰਹੋ, ਮੁੱਖ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਜਾਪ ਕਰੋ, ਹੋਰ ਗੱਲ ਨਹੀਂ ਕਰਨੀ, ਜੇ ਸਰੀਰ ਨੂੰ ਕੋਈ ਖੇਚਲ ਹੋਵੇ ਚੱਕਰ ਆਉਣ ਤਾਂ ਉਹ ਬੈਠ ਸਕਦਾ। ਸੋ ਅਰਦਾਸ ਅੰਮ੍ਰਿਤ ਸ਼ੁਰੂ ਕਰਨ ਦੀ ਫਿਰ ਕਰਨੀ ਹੈ, ਫਿਰ ਕੰਬਲ ਪਵਿੱਤਰ ਜਾਣ ਕੇ ਵਿਛਾਉਣਾ, ਕਿਉਂਕਿ ਮਹਾਰਾਜ ਵੇਲੇ ਕੰਬਲ ਵਿਛਾਇਆ ਸੀ। ਕੰਬਲ ਜਿਹੜਾ ਪਵਿੱਤਰ ਮੰਨਿਆ ਜਾਂਦਾ, ਉੱਤੇ ਜਿਹੜਾ ਹੁੰਦਾ ਸੁਨਹਿਰਾ, ਜਿਹਨੂੰ ਕਹਿੰਦੇ ਕੁੰਡਾ ਪੱਥਰ ਦਾ, ਜੀ ਚਟਨੀ ਰਗੜਦੇ ਆਪਾਂ ਜਾਂ, ਸੋ ਇਸ ਪ੍ਰਕਾਰ ਵੱਡਾ ਸਾਰਾ ਪੱਥਰ ਦਾ ਕੁੰਡਾ, ਉਹਦੇ ਉੱਤੇ ਬਾਟਾ ਰੱਖਣਾ, ਉਹ ਸਰਬਲੋਹ ਦਾ ਬਾਟਾ ਖੰਡਾ ਰੱਖ ਕੇ ਖੂਹ ਦਾ ਪਵਿੱਤਰ ਜਲ ਪੁਣ ਕੇ ਪਾਉਣਾ ਮਲਮਲ ਦੇ ਕੱਪੜੇ ਨਾਲ, ਅਤੇ ਐਨ ਚੰਗੀ ਤਰ੍ਹਾਂ ਪੁਣ ਕੇ ਜਿਹੜਾ ਪੰਜੇ ਪਿਆਰੇ ਬਾਟੇ ਵਿੱਚ ਪਾਉਣ। ਜੇ ਸ੍ਰੀ ਅਖੰਡ ਪਾਠ ਦਾ ਭੋਗ ਪਿਆ ਹੋਵੇ ਤਾਂ ਕੁੰਭ ਵਾਲਾ ਅੰਮ੍ਰਿਤ ਪਾ ਲੈਣਾ, ਪਰ ਜੇ ਉਹ ਪਹਿਲਾਂ ਰਹਿਤ ਵਾਲੇ ਸਿੰਘ ਨੇ ਸਰਬਲੋਹ ਦੇ ਬਰਤਨ ਨਾਲ ਭਰਿਆ ਹੋਵੇ, ਪਹਿਰੇਦਾਰ ਸਿੰਘ ਵੀ ਰਹਿਤ ਵਿੱਚ ਤਿਆਰ ਪ੍ਰਤਿਆਰ ਹੋਵੇ ਅਤੇ ਨੰਗੀ ਸ੍ਰੀ ਸਾਹਿਬ ਪਕੜ ਕੇ ਪੂਰਾ ਸਾਵਧਾਨ ਹੋ ਕੇ ਪਹਿਰਾ ਦੇਵੇ, ਫਿਰ ਜਿਹੜਾ ਪਹਿਰੇਦਾਰ ਉਹ ਵੀ ਆਪਣੀ ਸ੍ਰੀ ਸਾਹਿਬ ਮਾਂਜ ਕੇ ਵੱਡੀ ਹੱਥ 'ਚ ਫੜੇ। ਅਤੇ ਇਸ ਪ੍ਰਕਾਰ ਫਿਰ ਉਸ ਵੇਲੇ ਪੰਜਾਂ ਪਿਆਰਿਆਂ ਨੇ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ੍ਹੇ ਹੋ ਕੇ ਅਰਦਾਸਾ ਕਰਨਾ, ਮਹਾਰਾਜ ਸਾਹਿਬ ਜੀ ਆਪ ਦੇ ਬਚਨਾਂ ਅਨੁਸਾਰ ਕਿ ਅੰਮ੍ਰਿਤ ਬਣਾਉਣ ਵਕਤ ਅਸੀਂ ਪੰਜ ਪਿਆਰਿਆਂ ਵਿੱਚ ਪ੍ਰਵੇਸ਼ ਹੋ ਕੇ ਅੰਮ੍ਰਿਤ ਤਿਆਰ ਕਰਾਂਗੇ, ਸੋ ਆਪ ਜੀ ਸ਼ਾਮਿਲ ਹੋ ਕੇ ਅੰਮ੍ਰਿਤ ਤਿਆਰ ਕਰੋ ਅਤੇ ਸਿੱਖਾਂ ਨੂੰ ਆਪਣੇ ਬੇੜੇ 'ਤੇ ਚੜ੍ਹਾ ਕੇ ਭਵ ਸਾਗਰ ਤੋਂ ਉਤਾਰੋ ਆਦਿਕ ਬੇਨਤੀਆਂ ਕਰਨੀਆਂ ਮਹਾਰਾਜ ਚਰਨਾਂ ਦੇ ਵਿੱਚ। ਤਾਂ ਸਾਧ ਜੀ ਐਸਾ ਕੌਤਕ ਦਾਸ ਨੂੰ ਇੱਕ ਵਾਰੀ ਇੱਕ ਸਿੰਘ ਨੇ ਦੱਸਿਆ, ਚੰਗੀ ਚੜ੍ਹਦੀ ਕਲਾ ਵਾਲਾ ਸਿੰਘ ਸੀ, ਉਹਦਾ ਓਪਰੇਸ਼ਨ ਹੋਇਆ ਸੀ ਰੋਮਾਂ ਦਾ। ਓਪਰੇਸ਼ਨ ਹੋਣ ਕਰਕੇ ਜਦੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਅੰਮ੍ਰਿਤ ਛਕਣ ਵਾਸਤੇ ਆਇਆ, ਮੈਂ ਕਿਹਾ ਤੈਨੂੰ ਤਾਂ ਸਾਰਾ ਦਿਵ ਦ੍ਰਿਸ਼ਟੀ ਖੁੱਲ੍ਹੀ ਦੇਖਦਾ ਵੀ ਕੁਛ, ਉਦੋਂ ਕੌਤਕ ਵੀ ਵਰਤਾ ਮਹਾਰਾਜ ਵੱਲੋਂ, ਕਹਿੰਦਾ ਹਾਂ ਪ੍ਰਤੱਖ ਕੌਤਕ ਮੈਂ ਦੇਖਿਆ, ਗੁਰੂ ਗ੍ਰੰਥ ਸਾਹਿਬ ਦੇ 'ਚ ਪ੍ਰਕਾਸ਼ ਨਿਕਲ ਕੇ ਪੰਜਾਂ ਪਿਆਰਿਆਂ ਦੇ ਉੱਤੇ ਪਿਆ, ਉਦੋਂ ਪੰਜ ਪਿਆਰਿਆਂ ਦੇ ਉੱਤੇ ਉਹ ਪ੍ਰਕਾਸ਼ ਪੈਂਦਾ। ਮਾਤਾ ਸਾਹਿਬ ਕੌਰ ਜੀ ਕੋਲ ਖੜ੍ਹੇ, ਪੰਜ ਸ਼ਹੀਦ ਸਿੰਘ ਕੋਲ ਖੜ੍ਹੇ ਸੀ ਅਤੇ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਤਿਆਰ ਕੀਤਾ ਸੀ। ਕਹਿੰਦਾ ਜਿਹੜਾ ਸਿੰਘ ਜਪਜੀ ਸਾਹਿਬ ਪੜ੍ਹਦਾ ਸੀ ਸ਼ਹੀਦ ਸਿੰਘ, ਉਹਦੇ ਨਾਲ ਥੋੜ੍ਹੇ ਨਾਰਾਜ਼ ਸੀ, ਕਹਿੰਦੇ ਇਹ ਪਤਾ ਨਹੀਂ ਕੀ ਗੱਲ ਸੀ, ਬਾਰ ਬਾਰ ਗੁੱਸਾ ਕਰਦੇ ਸੀ ਉਹਨੂੰ। ਮੈਂ ਕਿਹਾ ਉਹ ਸਿੰਘ ਜਪਜੀ ਸਾਹਿਬ ਦਾ ਪਾਠ ਗਲਤ ਕਰਦਾ, ਕਿਉਂਕਿ ਉਹ ਨੱਕ 'ਚ ਹੀ ਬੋਲਦਾ ਜਾਂ ਬਿੰਦੀਆਂ ਹੀ ਲਾਈ ਜਾਂਦਾ ਸੀ। ਤਾਂ ਸੋਚਣਾ ਹੋਵੇ ਹੀ, ਜੇ ਸੋਚੀ ਲੱਖ ਵਾਰ, ਕਿਉਂ ਉਹ ਕਹਿੰਦਾ ਸੀ ਮੈਂ ਬੜਾ ਸ਼ੁੱਧ ਪੜ੍ਹਨਾ, ਤਾਂ ਸ਼ਹੀਦ ਸਿੰਘ ਨਾਰਾਜ਼ ਸੀ ਉਹਦੇ ਨਾਲ। ਇਹ ਗੱਲ ਦਾ ਧਿਆਨ ਰੱਖਣਾ ਜਦੋਂ ਆਪਾਂ ਅਰਦਾਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਦਸਵੇਂ ਪਾਤਸ਼ਾਹ ਦਾ ਉਹ ਪ੍ਰਕਾਸ਼ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ 'ਚ ਆਤਮਕ ਜੋਤ ਆ, ਉਹ ਪੰਜਾਂ ਪਿਆਰਾਂ 'ਚ ਪ੍ਰਵੇਸ਼ ਹੋ ਕੇ ਦਸਵੇਂ ਪਾਤਸ਼ਾਹ ਖੁਦ ਅਮਨ ਸੰਚਾਰ ਕਰਦੇ ਹੁੰਦੇ ਆ। ਔਰ ਮਾਤਾ ਸਾਹਿਬ ਕੌਰ ਦੇ ਪੁੱਤਰ ਬਣਨ ਹੋਣ ਕਰਕੇ ਮਾਤਾ ਜੀ ਆਪ ਹਾਜ਼ਰ ਹੁੰਦੇ ਨੇ ਉਸ ਵਕਤ। ਇਹਨਾਂ ਗੱਲਾਂ ਦਾ ਸਾਰੀ ਸੰਗਤ ਨੇ ਧਿਆਨ ਰੱਖਣਾ, ਇਹ ਕੋਈ ਐਵੇਂ ਉਲਝਲੂਲ ਗੱਲਾਂ ਨਹੀਂ ਹੈਗੀਆਂ, ਜਾਂ ਕੋਈ ਊਂ ਹੀ ਨਹੀਂ ਹੈ ਵੀ ਪਤਾਸੇ ਪਾਤੇ ਜਾਂ ਅੰਮ੍ਰਿਤ। ਅਕਾਲ ਪੁਰਖ ਵਾਹਿਗੁਰੂ ਵੱਲੋਂ ਹੁਕਮ ਹੋਣ ਅਨੁਸਾਰ ਦਸਵੇਂ ਪਾਤਸ਼ਾਹ ਨੇ ਸ੍ਰਿਸ਼ਟੀ ਦਾ ਭਲਾ ਕਰਨ ਵਾਸਤੇ ਦਸਾਂ ਗੁਰਾਂ ਨੇ ਇਹ ਕਿਰਪਾ ਕੀਤੀ, 239 ਵਰ੍ਹੇ ਦੇ ਵਿੱਚ ਇੱਕ ਸਿੱਖ ਸਾਜਿਆ, ਫਿਰ ਉਹਨੂੰ ਸਿੰਘ ਬਣਾਇਆ, ਖਾਲਸਾ ਤਿਆਰ ਪ੍ਰਤਿਆਰ ਬਣਾਇਆ, ਉਹਦੀਆਂ ਜੂਨਾਂ ਕੱਟਣ ਨੂੰ, ਉਹਨੂੰ ਮੁਕਤੀ ਦੇਣ ਨੂੰ, ਭਲਾ ਕਰਨ ਵਾਸਤੇ ਬੜੀ ਵੱਡਾ ਅਕਾਲ ਪੁਰਖ ਨੇ ਕਾਰਜ ਕੀਤਾ। ਅਤੇ ਅੱਜ ਕੱਲ੍ਹ ਦੇ ਜਿਹੜੇ ਲੋਕ ਨੇ ਉਹ ਜਾਣ ਕੇ ਈਰਖਾ ਕਰਕੇ ਜਾਂ ਆਪਦੇ ਪੈਰ 'ਤੇ ਆਪੇ ਕੁਹਾੜਾ ਮਾਰਨ ਵਾਸਤੇ ਹੀ ਤਾਂ ਨਿੰਦਾ ਕਰਦੇ ਨੇ, ਕਈ ਪ੍ਰਕਾਰ ਦੀਆਂ ਤਰਕਾਂ ਕਰਦੇ ਨੇ, ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਉਹ ਸਾਰੇ ਆਪਣਾ ਆਪ ਹੀ ਨੁਕਸਾਨ ਕਰ ਰਹੇ ਨੇ। ਉਹ ਆਪਣਾ ਭਲਾ ਸੋਚਣ, ਉਹ ਵੀ ਅੰਮ੍ਰਿਤਧਾਰੀ ਹੋ ਜਾਣ। ਸੋ ਅੰਮ੍ਰਿਤ ਤਿਆਰ ਕਰਨਾ, ਅਰਦਾਸ ਕਰਕੇ ਫਿਰ ਸ੍ਰੀ ਮੁੱਖ ਵਾਕ ਲੈਣਾ, ਮੱਥਾ ਟੇਕ ਕੇ ਅੰਮ੍ਰਿਤ ਬੁਲਾਖੀ ਖੜ੍ਹੇ ਰਹਿਣ ਅਤੇ ਗੁਰਮੰਤਰ ਦਾ ਸਿਮਰਨ ਕਰਦੇ ਰਹਿਣ। ਪੰਜ ਪਿਆਰੇ ਵੀਰ ਆਸਣ ਸੱਜਾ ਗੋਡਾ ਖੜ੍ਹਾ ਕਰਕੇ ਬੈਠ ਕੇ ਬਾਟੇ ਜਲ ਅਤੇ ਜਲ ਵਿੱਚ ਪਤਾਸੇ ਸਾਫ਼ ਕਰਕੇ ਪੰਜ ਪਿਆਰੇ ਪਾਉਣ ਅਤੇ ਸੱਜੇ ਹੱਥ ਵਾਲੇ ਪਾਸੇ ਵਾਲਾ ਸਿੰਘ ਗੁਰੂ ਮਹਾਰਾਜ ਸਾਹਿਬ ਦੇ ਸੱਜੇ ਪਾਸੇ ਵੱਲੋਂ ਸੱਜੇ ਹੱਥ ਖੰਡਾ ਚਾਰੇ ਉਂਗਲਾਂ ਮੁੱਠੇ ਨੂੰ ਅਤੇ ਅੰਗੂਠਾ ਉੱਪਰ ਰੱਖ ਕੇ ਫੜੇ ਅਤੇ ਨਿਗਾਹ ਬਾਟੇ 'ਚ ਰੱਖੇ ਅਤੇ ਖੱਬੇ ਹੱਥ ਨਾਲ ਵੱਡੀ ਸ੍ਰੀ ਸਾਹਿਬ ਬਾਟੇ ਨਾਲ ਲਾ ਕੇ ਰੱਖੇ ਅਤੇ ਮੋਢੇ ਨਾਲ ਲੱਗੀ ਰਹੇ। ਬਾਣੀ ਆਰੰਭ ਕਰਨ ਤੋਂ ਪਹਿਲਾਂ ਗ੍ਰੰਥੀ ਸਿੰਘ ਨੂੰ ਕਹਿਣਾ ਕਿ ਨਿਗਾਹ ਬਾਟੇ 'ਚ ਰੱਖੇ ਅਤੇ ਨਾਲ ਨਾਲ ਪੰਜਾਂ ਬਾਣੀਆਂ ਦਾ ਗ੍ਰੰਥੀ ਸਿੰਘ ਵੀ ਪਾਠ ਕਰਦਾ ਹੋਵੇ। ਅਤੇ ਫਿਰ ਗ੍ਰੰਥੀ ਸਿੰਘ ਤੋਂ ਪੁੱਛਣਾ ਕਿ ਮਹਾਰਾਜ ਜੀ ਆਗਿਆ ਹੈ, ਤਾਂ ਉਸ ਵਕਤ ਉਹ ਗ੍ਰੰਥੀ ਸਿੰਘ ਨੇ ਆਗਿਆ ਦੇਣੀ ਕਿ ਅਕਾਲ ਪੁਰਖ ਦੀ ਆਗਿਆ ਹੈ। ਗ੍ਰੰਥੀ ਸਿੰਘ ਦੀ ਆਗਿਆ ਜ਼ਰੂਰ ਲੈਣੀ ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾਂ। ਤਾਂ ਉਸ ਵਕਤ ਫਿਰ ਅਰਦਾਸ ਬੇਨਤੀ ਤੋਂ ਬਾਅਦ ਬੈਠ ਕੇ ਸਾਰਿਆਂ ਨੇ ਪਿਆਰ ਨਾਲ ਅੰਮ੍ਰਿਤ ਤਿਆਰ ਕਰਨਾ, ਉਦਾਸੀ ਦਿੱਤਾ ਕਿ ਕਿਸ ਪ੍ਰਕਾਰ ਵੀਰ ਆਸਣ ਹੋ ਕੇ ਬੈਠਣਾ, ਤਿਆਰ ਪ੍ਰਤਿਆਰ ਹੋ ਕੇ ਬੈਠਣਾ, ਆਗਿਆ ਲੈ ਕੇ ਬਾਣੀ ਪੜ੍ਹਨੀ ਸ਼ੁਰੂ ਕਰਨੀ ਹੈ। ਬਾਣੀ ਉੱਚੀ ਪੜ੍ਹਨ ਅਤੇ ਸੱਜੇ ਹੱਥ ਨਾਲ ਖੰਡਾ ਜਲ ਵਿੱਚ ਫੇਰੀ ਜਾਣਾ ਅਤੇ ਦੂਜੇ ਸਿੰਘ ਹੱਥਾਂ ਨੂੰ ਬਾਟੇ ਨਾਲ ਲਾ ਕੇ ਰੱਖਣਾ ਅਤੇ ਦੂਜੇ ਸਿੰਘ ਅਤੇ ਗ੍ਰੰਥੀ ਸਿੰਘ ਨੇ ਵੀ ਪੰਜਾਂ ਬਾਣੀਆਂ ਦਾ ਪਾਠ ਨਾਲ ਨਾਲ ਕਰਨਾ ਅਤੇ ਨਿਗਾਹ ਅੰਮ੍ਰਿਤ 'ਚ ਰੱਖਣੀ ਆ। ਪੰਜਾਂ ਪਿਆਰਿਆਂ ਦੀ ਨਿਗਾਹ 10 ਅੱਖਾਂ, ਜਿਹੜੀਆਂ ਪੰਜਾਂ ਪਿਆਰੀਆਂ ਨੇ 10 ਅੱਖਾਂ ਨੇ, ਇਹ ਦਸਾਂ ਪਾਤਸ਼ਾਹ ਦੀ ਨਿਗਾਹ ਪੈਣੀ ਸਮਝੋ। ਅਤੇ ਹੱਥ ਬਾਟੇ ਨਾਲ ਦਾ ਲਾਉਣ ਦਾ ਵੀ ਇਹੀ ਭਾਵ ਹੈ ਕਿ ਦਸਾਂ ਸਤਿਗੁਰਾਂ ਦੇ ਹੱਥ ਲੱਗੇ ਹੋਏ ਨੇ। ਪੰਜ ਪਿਆਰਿਆਂ ਦੇ 10 ਹੱਥ ਹੁੰਦੇ ਨੇ ਅਤੇ ਪੰਜਾਂ ਪਿਆਰਿਆਂ ਨੇ ਅੰਬੀ ਅੰਮ੍ਰਿਤ ਬਣਾਉਂਦਿਆਂ ਹੋਇਆਂ ਨਿਗਾਹ ਅੰਮ੍ਰਿਤ 'ਚ ਰੱਖਣੀ। ਸੂਰਮੇ ਨੂੰ ਅਤੇ ਅੰਗਹੀਣੇ ਨੂੰ ਪੰਜਾਂ ਪਿਆਰਿਆਂ 'ਚ ਨਹੀਂ ਲਾਉਣਾ ਕਦੇ ਵੀ। ਪਹਿਲੇ ਸਿੰਘ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ ਉੱਚੀ ਸੁਰ ਨਾਲ ਅਤੇ ਬਾਕੀ ਹੌਲੀ ਹੌਲੀ ਮੁੱਖ ਵਿੱਚ ਨਾਲ ਨਾਲ ਜਪਜੀ ਸਾਹਿਬ ਪੜ੍ਹਨ। ਫਿਰ ਦੂਜੇ ਸਿੰਘ ਨੂੰ ਖੰਡਾ ਫੜਾਵੇ। ਖੰਡਾ ਫੜਾਉਣ ਲੱਗਿਆਂ ਉਹਦੇ ਹੱਥ ਵਿੱਚ ਫੜਾਵੇ ਅਤੇ ਅੰਮ੍ਰਿਤ ਤੋਂ ਬਾਹਰ ਨਾ ਕੱਢੇ ਅਤੇ ਕਿਰਪਾਨ ਵੀ ਬਾਟੇ ਦੇ ਨਾਲ ਲੱਗੀ ਲਗਾਈ ਅੱਗੇ ਨੂੰ ਕਰਨੀ ਹੈ। ਜਪਜੀ ਸਾਹਿਬ ਪੂਰੇ ਹੋਏ ਤੋਂ ਫਤਿਹ ਬੁਲਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੱਜੇ ਪਾਸਿਓਂ ਕਿਰਿਆ ਆਰੰਭ ਹੁੰਦੀ ਹੈ, ਫਿਰ ਖੱਬੇ ਪਾਸੇ ਵਾਲੇ ਨੂੰ ਦੂਸਰੇ ਸਿੰਘ ਨੂੰ ਫੜਾਉਣਾ ਖੰਡਾ, ਅਤੇ ਨਾਲ ਸ੍ਰੀ ਸਾਹਿਬ ਬਾਟੇ ਨਾਲ ਟੱਚ ਹੁੰਦੀ ਹੈ ਅੱਗੇ ਅੱਗੇ ਸ੍ਰੀ ਸਾਹਿਬ ਕਰਨੀ। ਸੋ ਖੰਡਾ ਇਸ ਪ੍ਰਕਾਰ ਫੜਨਾ, ਚਾਰ ਇੱਥੇ ਰੱਖਣੀਆਂ ਉਂਗਲਾਂ ਅਤੇ ਉੱਪਰਲਾ ਹੱਥ ਹੈ ਅੰਗੂਠਾ ਉੱਪਰਲੇ ਪਾਸੇ ਰੱਖ ਕੇ, ਅਤੇ ਫਿਰ ਇਸ ਤਰ੍ਹਾਂ ਖੰਡਾ ਜਿਹੜਾ ਚਲਾਉਣਾ ਹੈ। ਅਤੇ ਫਿਰ ਦੂਜਾ ਸਿੰਘ ਜਾਪ ਸਾਹਿਬ ਪੜ੍ਹੇ, ਤੀਜਾ ਸਿੰਘ ਤਵੈ ਪ੍ਰਸਾਦ ਸੋਈਏ ਪੜ੍ਹੇ, ਚੌਥਾ ਕਵਿਵਾਜ ਬੇਨਤੀ ਚੌਪੀ ਸਾਹਿਬ, ਤੀਰਸ ਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਪੜ੍ਹੇ, ਅਤੇ ਦੋਹਰਾ ਸਗਲ ਦੁਆਰ ਕੋ ਛਾੜ ਕੇ, ਪੰਜਵਾਂ ਸਿੰਘ ਆਨੰਦ ਸਾਹਿਬ ਦਾ ਚਾਲੀ ਪੌੜੀਆਂ ਪੜ੍ਹੇ, ਹਰ ਇੱਕ ਬਾਣੀ ਪੜ੍ਹ ਕੇ ਫਤਿਹ ਬੁਲਾਉਣੀ। ਬਾਣੀ ਪੜ੍ਹਦਿਆਂ ਗੱਲ ਨਹੀਂ ਕਰਨੀ, ਕੋਈ ਨਿਗਾਹ ਨਹੀਂ ਪਾਸੇ ਕਰਨੀ, ਇਸ ਪ੍ਰਕਾਰ ਅੰਮ੍ਰਿਤ ਪ੍ਰਚਾਰ ਦੀ ਮਰਿਆਦਾ ਅਤੇ ਵੀਰ ਆਸਣ ਕਰਕੇ ਬੈਠਣਾ, ਸੱਜਾ ਗੋਡਾ ਖੜਾ ਕਰਕੇ। ਜਿਹੜੇ ਫੌਜੀ ਨੇ ਸਾਧ ਸਿੰਘ ਜੀ, ਉਹ ਸੱਜਾ ਗੋਡਾ ਨਵਾ ਕੇ ਬਹਿੰਦੇ ਨੇ, ਅਤੇ ਗੁਰੂ ਸਾਹਿਬ ਕਲਗੀਧਰ ਨੇ ਖੱਬਾ ਗੋਡਾ ਨਵਾ ਕੇ ਅੰਮ੍ਰਿਤ ਤਿਆਰ ਕੀਤਾ ਸੀ। ਇਸ ਕਰਕੇ ਖੱਬੇ ਗੋਡੇ ਨੂੰ ਨਵਾ ਕੇ ਸੱਜੇ ਗੋਡੇ ਨੂੰ ਖੜਾ ਰੱਖ ਕੇ ਬੈਠਣਾ ਵੀਰ ਆਸਣ, ਇਸੇ ਤਰ੍ਹਾਂ ਹੀ ਬੈਠਣਾ ਚਾਹੀਦਾ। ਬਾਕੀ ਜਿਹੜੇ ਰਫਲ ਚਲਾਉਣ ਵਾਲੇ ਹੁੰਦੇ ਨੇ ਉਹ ਸੱਜਾ ਗੋਡਾ ਨਵਾ ਕੇ ਰੱਖਦੇ ਨੇ, ਹੁਣ ਦੇ ਕਮੇਟੀ ਵਾਲੇ ਵੀ ਸੱਜਾ ਗੋਡਾ ਨਵਾ ਕੇ ਰੱਖਦੇ ਨੇ ਅਤੇ ਅੰਮ੍ਰਿਤ ਤਿਆਰ ਕਰਦੇ। ਪਹਿਲੇ ਕਲਗੀਧਰੀ ਨੇ ਖੱਬਾ ਗੋਡਾ ਨਵਾ ਕੇ ਸੱਜੇ ਗੋਡੇ ਨੂੰ ਉੱਚਾ ਰੱਖ ਕੇ ਇਸ ਤਰ੍ਹਾਂ ਅੰਮ੍ਰਿਤ ਬਣਾਇਆ ਸੀ। ਅਰਦਾਸ ਅੰਮ੍ਰਿਤ ਬਣੇ ਦੀ ਕਰਨੀ ਹੈ। ਫਿਰ ਸਾਰੀ ਬਾਣੀ ਦਾ ਭੋਗ ਪਏ ਤੋਂ ਅੰਮ੍ਰਿਤ ਬਣਾ ਕੇ ਪੰਜਾਂ ਪਿਆਰਾਂ ਨੇ ਬਾਟੇ ਨੂੰ ਖੜ੍ਹੇ ਹੋ ਕੇ ਅਤੇ ਹੱਥਾਂ 'ਚ ਚੁੱਕ ਕੇ ਖੰਡਾ ਫੇਰੀ ਜਾਣਾ ਅਤੇ ਅਰਦਾਸ ਕਰਨੀ। ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਕਿਰਪਾ ਨਾਲ ਪੰਜਾਂ ਪਿਆਰਾਂ ਨੇ ਅੰਮ੍ਰਿਤ ਦਾ ਬਾਟਾ ਅੰਮ੍ਰਿਤ ਰੂਪ ਬਾਣੀ ਪੜ੍ਹ ਕੇ ਤਿਆਰ ਕੀਤਾ। ਅੰਮ੍ਰਿਤ ਤਿਆਰ ਕਰਦਿਆਂ ਬਾਣੀ ਪੜ੍ਹਦਿਆਂ ਕੋਈ ਗਲਤੀ ਹੋ ਗਈ ਹੋ, ਉਸ ਮਾਫ਼ੀ ਬਖਸ਼ਣੀ। ਅੰਮ੍ਰਿਤ ਵਿੱਚ ਆਪਣੀ ਆਕਰਸ਼ਣ ਸ਼ਕਤੀ ਭਰ ਕੇ ਛਕਣ ਵਾਲਿਆਂ ਨੂੰ ਜਨਮ ਮਰਨ ਤੋਂ ਛਡਾਉਣਾ ਅਤੇ ਚਰਨ ਕਮਲਾਂ ਨਾਲ ਮਿਲਾਉਣਾ ਆਦਿ। ਅਰਦਾਸ ਕਰਕੇ ਬਾਟਾ ਸੁਨਹਿਰੇ 'ਤੇ ਰੱਖ ਦੇਣਾ, ਉੱਪਰ ਰੁਮਾਲਾ ਪਾ ਕੇ ਪੰਜਾਂ ਪਿਆਰਾਂ ਨੇ ਫੜੀ ਰੱਖਣਾ, ਉੱਤੋਂ ਅੰਮ੍ਰਿਤ ਨੂੰ ਉਦੋਂ ਢੱਕ ਲੈਣਾ ਅਤੇ ਫਿਰ ਅਰਦਾਸ ਕਰਨੀ ਹੈ। ਅਰਦਾਸ ਕਰਕੇ ਗ੍ਰੰਥੀ ਸਿੰਘ ਨੇ ਮਹਾਰਾਜ ਦਾ ਮੁੱਖ ਵਾਕ ਲੈਣਾ, ਫਿਰ ਅੰਮ੍ਰਿਤ ਛਕਾਉਣਾ। ਫਿਰ ਅੰਮ੍ਰਿਤ ਦਾ ਬਾਟਾ ਮੇਜ਼ ਆਦਿਕ 'ਤੇ ਉੱਚਾ ਰੱਖ ਕੇ ਅਤੇ ਇੱਕ ਖਾਲੀ ਬਾਟਾ ਸਰਬ ਲੋਹਦਾ ਥੱਲੇ ਰੱਖ ਕੇ ਅੰਮ੍ਰਿਤ ਭੁਲਾਖੀਆਂ ਨੂੰ ਵਾਰੀ ਵਾਰੀ ਵੀਰ ਆਸਣ ਬਿਠਾ ਕੇ ਅੰਮ੍ਰਿਤ ਛਕਾਉਣਾ। ਖੱਬੇ ਹੱਥ ਦੇ ਉੱਤੇ ਸੱਜਾ ਹੱਥ ਰੱਖ ਕੇ ਬੁੱਕ ਵਿੱਚ ਪਾਉਣਾ ਅਤੇ ਪਹਿਲਾਂ ਅੰਮ੍ਰਿਤ ਦਾ ਚੂੜਾ ਹੱਥ 'ਤੇ ਪਾ ਕੇ ਪਿਲਾਉਣਾ, ਮੁੱਖੋਂ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੰਮ੍ਰਿਤ ਭੁਲਾਖੀ ਨੇ ਅੰਮ੍ਰਿਤ ਦਾ ਚੂੜਾ ਛੱਕ ਕੇ ਬੋਲ ਅੱਖਰ ਨਹੀਂ ਕਹਿਣਾ, ਉਹਨੇ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੁਲਾਉਣਾ ਇਸ ਤਰ੍ਹਾਂ, ਅਤੇ ਸ੍ਰੀ ਅੱਖਰ ਨਾਲ ਨਹੀਂ ਕਹਿਣਾ, ਸਿਰਫ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੰਮ੍ਰਿਤ ਛਕਣ ਵਾਲੇ ਨੇ ਬੋਲ ਸ਼ਬਦ ਨਹੀਂ ਕਹਿਣਾ, ਇਹ ਧਿਆਨ ਰੱਖਣਾ। ਇਸ ਤਰ੍ਹਾਂ ਪੰਜ ਚੂਲੇ ਮੁੱਖ ਵਿੱਚ, ਪੰਜ ਵਾਰ ਨੇਤਰਾਂ ਛਿੱਟੇ ਮਾਰਨੇ, ਪੰਜ ਵਾਰ ਸੀਚ ਵਿੱਚ ਅੰਮ੍ਰਿਤ ਪਾਉਣਾ ਅਤੇ ਹਰ ਵਾਰ ਫਤਿਹ ਬੁਲਾਉਣੀ।